ਵਾਹਿਗੁਰੂ ਜੀ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਕਹਾਂ ਤੁਸ਼ ਪ੍ਰਭ ਬੁੱਧ ਹਮਾਰੀ ਵਰਣ ਨਾ ਸਕੈ ਮਹਿਮਾਨ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਪ੍ਰਭ ਕਥਾ ਸੁਧਾਰੀ ਹੇ ਰਵ ਹੇ ਸਸ ਹੇ ਕਰੁਣਾ ਨਿਧ ਮੇਰੀ ਅਬੈ ਬਿਨਤੀ ਸੁਣ ਲੀਜੈ ਔਰ ਨਾ ਮਾਗਤ ਹੋ ਤੁਮ ਤੇ ਕਛ ਚਾਹਤ ਹੂੰ ਚਿਤ ਮੈਂ ਸੋਈ ਕੀਜੈ ਸ਼ਾਸਤਰਨ ਸਿਉਂ ਅਤ ਹੀ ਰਨ ਪੀਤਰ ਜੂਝ ਮਰੋ ਤੋ ਸਾਜ ਭਤੀਜੈ ਸੰਤ ਸਹਾਇ ਸਦਾ ਜਗ ਮਾਏ ਕਿਰਪਾ ਕਰ ਸ਼ਿਆਮ ਇਹ ਵਰ ਦੀਜੈ ਚਰਨਾ ਨਾਲ ਜੋੜ ਲੈ ਵੇਖੀ ਨਾ ਔਗਣ ਮੇਰੇ ਚਰਨਾ ਨਾਲ ਜੋੜ ਲੈ ਵੇਖੀ ਨਾ ਔਗਣ ਮੇਰੇ ਚਰਨਾ ਨਾਲ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖ ਤੇ ਬੱਚਾ ਗਲਤੀਆਂ ਬਹੁਤ ਕਰਦਾ ਭੁੱਲਾਂ ਬਹੁਤ ਕਰਦਾ ਪਰ ਜਦੋਂ ਇੱਕ ਵਾਰੀ ਆਪਣੀ ਮਾਂ ਦੇ ਗੱਲ ਨੂੰ ਆ ਕੇ ਚਿੰਬੜਦਾ ਮਾਂ ਭੁੱਲ ਜਾਂਦੀ ਬੱਚੇ ਦੇ ਕੀਤੇ ਔਗਣ ਭੁੱਲ ਜਾਂਦੇ ਨੇ ਮਾਂ ਯਾਦ ਨਹੀਂ ਰੱਖਦੀ ਸਤਿਗੁਰੂ ਵੀ ਯਾਦ ਨਹੀਂ ਰੱਖਦੇ ਅਰਦਾਸ ਇਹੀ ਕਰਨੀ ਸੱਚੇ ਪਾਤਸ਼ਾਹ ਅਸੀਂ ਵੀ ਤੁਹਾਡੇ ਬੱਚੇ ਹਾਂ ਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ
ਅਵਗੁਣ ਮੇਰਾ
ਅਵਗੁਣ ਮੇਰਾ ਜਿਵੇਂ ਮਾਤਾ ਯਾਦ ਨਾ ਰੱਖਦੀ ਯਾਦ ਨਾ ਰੱਖਦੀ ਅਵਗੁਣ ਬੱਚੇ ਜਿਵੇਂ ਮਾਤਾ ਯਾਦ ਨਾ ਰੱਖਦੀ ਅਵਗੁਣ ਬੱਚੇ ਕੋਈ ਕਿ ਕਿੱਡਾ ਕੁ ਡੂੰਘਾ, ਕਿੰਨੀ ਕੁ ਲੰਬਾਈ ਹੈ ਤੇ ਕਿੰਨੀ ਕੁ ਚੌੜਾਈ ਹੈ। ਸਾਗਰ ਦਾ ਪਾਣੀ ਗਿਣਿਆ ਮਿਲਿਆ ਮਿਣਿਆ ਮਾਪਿਆ ਨਹੀਂ ਜਾ ਸਕਦਾ। ਐ ਸਤਿਗੁਰੂ ਮੇਰੇ ਔਗਣ ਵੀ ਇੰਨੇ ਨੇ ਜਿਹੜੇ ਗਿਣੇ ਨਹੀਂ ਜਾ ਸਕਦੇ। ਜਿਵੇਂ ਸਾਗਰ ਨੀਰ ਨਾਲ ਭਰਿਆ, ਆ ਨੀਰ ਨਾਲ ਭਰਿਆ ਔਗਣਾ ਦਾ ਮੈਂ ਭਰਿਆ। ਸਾਗਰ ਨੀਰ ਨਾਲ ਭਰਿਆ ਔਗਣਾ ਦਾ ਮੈਂ ਭਰਿਆ। ਸਾਗਰ ਨੀਰ ਭਰਿਆ ਤੇ ਤੇ ਦਇਆ ਕਰੋ ਜਿਸ ਮਿਹਰ ਪਾਵੋ, ਸਤਿਗੁਰਾਂ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਜੁੜ ਬੈਠੇ ਵਡਭਾਗੀ ਸਤਸੰਗੀਓ, ਸਤਸੰਗਤ ਕਰਨ ਦਾ ਇਸ ਪਾਗ ਸਮਾਂ ਸਤਿਗੁਰਾਂ ਨੇ ਬਖਸ਼ਿਆ ਹੈ। ਤਿੰਨ ਦਿਨ ਦਾ ਸਮਾਂ ਮਿਲਿਆ, ਅੱਜ ਦੂਸਰਾ ਦੀਵਾਨ ਹੈ। ਮਹਾਨ ਬਖਸ਼ਿਸ਼ ਸਤਿਗੁਰਾਂ ਦੀ ਹੋਈ ਹੈ। ਸੈਂਕੜੇ ਨਹੀਂ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਅੱਜ ਇੱਥੇ ਪਹੁੰਚੀਆਂ ਹਨ। ਪ੍ਰਬੰਧਕਾਂ ਦੇ ਉਪਰਾਲੇ ਨੂੰ ਇਹ ਫਲ ਲੱਗਿਆ, ਕਿਉਂਕਿ ਪਿੰਡ ਪਿੰਡ ਇਸ਼ਤਿਹਾਰ ਲਾਏ, ਦਿਨ ਰਾਤ ਮਿਹਨਤ ਕੀਤੀ, ਅਣਥੱਕ ਮਿਹਨਤ ਦਾ ਫਲ ਅੱਜ ਸਤਿਗੁਰਾਂ ਨੇ ਇਹਨਾਂ ਗੁਰਮੁਖ ਪਿਆਰਿਆਂ ਦੀ ਝੋਲੀ ਪਾਇਆ। ਸੋ ਰਸਨਾ ਪਵਿੱਤਰ ਕਰੋ, ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ, ਗੱਜ ਕੇ ਫਤਿਹ ਬੁਲਾਓ। ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਆਓ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ 460 ਪ੍ਰਾਨੀਆਂ ਦੇ ਨਾਮ ਆ ਚੁੱਕੇ ਨੇ ਅੰਮ੍ਰਿਤ ਛਕਣ ਵਾਸਤੇ, ਤੁਹਾਡੇ ਬਖਸ਼ੇ ਪਰਲੇ ਬਖਸ਼ੇ ਘੁਮਾ ਦਿਓ। ਜੈਕਾਰੇ ਦੀ ਆਵਾਜ਼ ਤੇ ਆਈ ਹੈ ਪਰ ਸਟੇਜ ਤੋਂ ਕੋਈ ਵੀ ਨਹੀਂ ਬੋਲਿਆ, ਕੀ ਗੱਲ ਭਾਈ? ਜਿਹੜੇ ਸਟੇਜ ਤੇ ਚੋਲਿਆਂ ਵਾਲੇ ਬੈਠੇ ਨੇ ਉਹਨਾਂ ਨੂੰ ਜੈਕਾਰਾ ਚੰਗਾ ਨਹੀਂ ਲੱਗਦਾ? ਜੇ ਗੁਰੂ ਗੋਬਿੰਦ ਸਿੰਘ ਦੇ ਜੈਕਾਰੇ ਚ ਨਹੀਂ ਬੋਲਦੇ ਕੀ ਖੁਸ਼ੀ ਲਓਗੇ ਤੁਸੀਂ? ਸਾਰੇ ਬੋਲਿਆ ਕਰੋ, ਚਾਹੇ ਕੋਈ ਵੀ ਹੈ ਥੱਲੇ ਬੈਠਾ, ਕੋਈ ਖਲੋਤਾ, ਚਾਹੇ ਕੋਈ ਸਟੇਜ ਤੇ ਹੈ, ਸਾਰਿਆਂ ਨੇ ਬੋਲਣਾ ਹੈ। ਜੋ ਬੋਲੇ ਸੋ ਨਿਹਾਲ, ਜਿਹੜਾ ਬੋਲਦਾ ਉਹ ਨਿਹਾਲ ਹੋ ਜਾਂਦਾ, ਜਿਹੜਾ ਬੋਲਿਆ ਹੀ ਨਹੀਂ ਉਹ ਨਿਹਾਲ ਕਿੱਥੋਂ ਹੋਏਗਾ, ਖਾਲੀ ਰਹਿ ਜਾਏਗਾ। ਉਹ ਗੁਰੂ ਦੀ ਬਖਸ਼ਿਸ਼ ਤੋਂ ਖਾਲੀ ਰਹਿ ਜਾਏਗਾ, ਗੁਰੂ ਦੀ ਬਖਸ਼ਿਸ਼ ਤੋਂ ਵਾਂਝਾ ਰਹਿ ਜਾਏਗਾ, ਕੋਰਾ ਹੀ ਰਹਿ ਜਾਣਾ। ਖੁਸ਼ ਸਪਨਾ
ਸ੍ਰੀ ਵਾਹਿਗੁਰੂ।
ਜੈਕਾਰਾ ਕਿਸੇ ਬੰਦੇ ਦਾ ਨਹੀਂ, ਜੈਕਾਰਾ ਕਿਸੇ ਸੰਤ ਦਾ ਨਹੀਂ, ਇਹ ਜੈਕਾਰਾ ਤੇ ਸਤਿਗੁਰਾਂ ਦਾ ਹੈ, ਇਹਦੇ ਵਿੱਚ ਬੋਲਣਾ ਹੈ। ਸੋ ਸਾਧ ਸੰਗਤ
ਸ੍ਰੀ ਅਕਾਲ,
ਕਿਸੇ ਵਾਸਤੇ ਨਹੀਂ ਬੋਲਣਾ, ਅਸੀਂ ਕਿਸੇ ਵਾਸਤੇ ਨਹੀਂ ਬੋਲ ਰਹੇ। ਇਹ ਕੋਈ ਮੇਰੇ ਵਾਸਤੇ ਬੋਲਦੇ ਹੋ? ਨਹੀਂ, ਕਿਸੇ ਵਾਸਤੇ ਨਹੀਂ ਬੋਲਣਾ, ਇਹ ਤੇ ਅਸੀਂ ਆਪਣੇ ਭਲੇ ਵਾਸਤੇ ਬੋਲਣਾ, ਇਹ ਤੇ ਅਸੀਂ ਆਪਣੀ ਰਸਨਾ ਪਵਿੱਤਰ ਕਰਨ ਵਾਸਤੇ ਬੋਲਣਾ। ਇਹਦੇ ਵਿੱਚ ਸਾਡਾ ਭਲਾ ਹੈ, ਇਹਦੇ ਵਿੱਚ ਕਿਸੇ ਦਾ ਭਲਾ ਨਹੀਂ, ਇਹਦੇ 'ਚ ਸਾਡਾ ਭਲਾ ਹੈ। ਸੋ ਬੇਨਤੀ ਹੈ ਸਤਿਗੁਰਾਂ ਦੀ, ਇਹ ਮਹਾਨ ਬਖਸ਼ਿਸ਼ ਹੋਈ ਹੈ ਜੋ ਕਿ ਸੰਗਤਾਂ ਦਾ ਇਹ ਮਹਾਨ ਉਪਰਾਲਾ, ਔਰ ਮਹਾਨ ਉਪਰਾਲੇ ਦਾ ਮਹਾਨ ਫਲ ਝੋਲੀ ਪੈ ਰਿਹਾ। ਜੇ ਅੱਜ 460 ਦੇ ਨਾਮ ਨੇ ਤੇ ਮਹਾਰਾਜ ਨੇ ਕਿਰਪਾ ਕਰਨੀ ਹੈ, 100-200 ਹੋਰ ਵੀ ਵੱਧ ਜਾਣਾ, ਆਪੇ ਹੀ ਰੰਗ ਲੱਗ ਜਾਣੇ ਨੇ। ਔਰ ਇਲਾਕੇ ਏਰੀਏ ਵਿੱਚ ਇਹ ਜੋ ਗੁਰੂ ਅੰਗਦ ਦੇ ਮਹਾਰਾਜ ਦਾ ਪ੍ਰਕਾਸ਼ ਦਿਹਾੜਾ, ਇਹ ਭੇਟਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਸਾਰੇ ਇਲਾਕੇ ਏਰੀਏ ਦੀ ਭੇਟਾ ਹੈ ਜੋ ਇਹ ਅੰਮ੍ਰਿਤ ਸੰਚਾਰ, ਦਿਨੇ ਅੰਮ੍ਰਿਤ ਸੰਚਾਰ ਹੋ ਰਿਹਾ। ਕੱਲ੍ਹ ਨੂੰ ਪਿੰਡ ਬਾਗਵਾਨ ਭਗਵਾਨਪੁਰ ਉੱਥੇ 3 ਦੀਵਾਨ, ਔਰ ਕੱਲ੍ਹ ਨੂੰ ਅੱਜ ਉੱਥੇ ਵੀ 80-85 ਦੇ ਨਾਮ ਆ ਚੁੱਕੇ ਸਨ, ਔਰ ਕੱਲ੍ਹ ਨੂੰ ਉੱਥੇ ਵੀ ਅੰਮ੍ਰਿਤ ਸੰਚਾਰ ਦਿਨੇ 11 ਵਜੇ ਹੋ ਰਿਹਾ, ਔਰ ਉਸੇ ਲੜੀ ਤਹਿਤ ਕੱਲ੍ਹ ਨੂੰ ਰਾਤ ਨੂੰ ਇੱਥੇ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ। ਪਰਸੋਂ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਜਿੱਥੋਂ ਇਹ ਜਥਾ ਚੱਲਿਆ, ਜਿੱਥੋਂ ਇਹ ਜਥਾ ਤੁਹਾਡੇ ਚਰਨਾਂ ਦੀ ਹਾਜ਼ਰੀ ਭਰਨ ਵਾਸਤੇ ਆਉਂਦਾ, ਉੱਥੇ ਵੀ 1852 ਪੁਰਾਣੇ ਗੁਰੂ ਕੇ ਜਹਾਜ਼ ਚੜ੍ਹੇ ਸਨ।
ਸ੍ਰੀ ਅਕਾਲ।
ਔਰ ਅੰਮ੍ਰਿਤ ਸੰਚਾਰ
ਸ੍ਰੀ ਅਕਾਲ
ਹਰ ਇੱਕ ਜਗ੍ਹਾ ਤੇ ਇੱਕ ਵਾਰੀ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ, ਪਰ ਉੱਥੇ 3 ਦਫ਼ਾ ਅੰਮ੍ਰਿਤ ਸੰਚਾਰ, 3 ਵਾਰੀ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ 5 ਪਿਆਰਿਆਂ। ਸੋ ਸਤਿਗੁਰਾਂ ਦੀ ਬਖਸ਼ਿਸ਼ ਹੈ, ਸਤਿਗੁਰਾਂ ਦੀ ਰਹਿਮਤ ਹੈ। ਯਤਨ ਇਹੀ ਕਰੀਦਾ ਕੋਈ 1-2-4 ਜਿੰਨਾ ਵੀ ਹੋ ਸਕੇ ਜੁੜੇ ਕੋਈ ਨਾ ਕੋਈ, ਕੋਈ ਟੁੱਟਿਆ ਜੁੜ ਜਾਵੇ, ਇਹ ਬਹੁਤ ਵੱਡਾ ਮਹਾਨ ਪੁੰਨ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ
ਗਾਹੇ
ਪਰ ਗਾਏਗਾ ਉਹ ਜਿਹੜਾ ਜੁੜੇਗਾ, ਜਦੋਂ ਜੁੜਿਆ ਹੀ ਨਹੀਂ ਤੇ ਗਾਏਗਾ ਕੀ ਭਾਈ, ਜਿਹਨੂੰ ਅਜੇ ਪਤਾ ਹੀ ਨਹੀਂ। ਸੋ ਸਾਧ ਸੰਗਤ ਮਹਾਰਾਜ ਦੀ ਕਿਰਪਾ ਹੋਣੀ ਹੈ, ਪਹਿਲੇ ਨੰਬਰ ਤੇ ਜੁੜਨਾ। ਸੋ ਗਿਆਨ ਪ੍ਰਾਪਤ ਹੋਣਾ, 4 ਪਦਾਰਥ ਧਰਮ ਅਰਥ ਕਾਮ ਮੋਕਸ਼ ਮੁਕਤੀ। ਸੋ ਸਾਧ ਸੰਗਤ ਇਹ 4 ਪਦਾਰਥ ਮੰਨੇ ਨੇ, ਪਰ ਸ਼ਾਸਤਰਾਂ ਨੇ 4 ਪਦਾਰਥ ਹੋਰ ਵੀ ਮੰਨੇ ਨੇ। ਇੱਕ ਜਨਮ ਹੋ ਜਾਣਾ, ਇਹ ਜਨਮ ਪਦਾਰਥ, ਫਿਰ ਸਾਧ ਸੰਗਤ ਜੀ ਨਾਮ ਪਦਾਰਥ, ਫਿਰ ਗਿਆਨ ਪਦਾਰਥ, ਫਿਰ ਸਾਧ ਸੰਗਤ ਜੋ ਸਭ ਤੋਂ ਲਾਸਟ ਚੌਥਾ ਉਹ ਹੈ ਪ੍ਰੇਮ ਪਦਾਰਥ। ਪਹਿਲੇ ਨੰਬਰ ਤੇ ਜਨਮ ਮਿਲ ਗਿਆ, ਇਹ ਜਨਮ ਪਦਾਰਥ ਤੇ ਸਭ ਨੂੰ ਮਿਲਿਆ, ਸਾਨੂੰ ਮਨੁੱਖਾ ਸਰੀਰ ਮਿਲਿਆ ਹੈ, ਇਹ ਜਨਮ ਪਦਾਰਥ ਹੈ ਜਿਹੜਾ ਸਾਨੂੰ ਸਭ ਨੂੰ ਮਿਲਿਆ। ਔਰ ਗੁਰਮੁਖੋ ਦੂਜਾ ਹੈ ਨਾਮ ਪਦਾਰਥ, ਉਹਦੇ ਤੋਂ ਆਪਾਂ ਬਹੁਤ ਵਿੱਚ ਐਸੇ ਨੇ ਜਿਹੜੇ ਹੀਣੇ ਨੇ, ਨਾਮ ਪਦਾਰਥ ਜਿਨ੍ਹਾਂ ਨੇ ਅਜੇ ਪ੍ਰਾਪਤ ਨਹੀਂ ਕੀਤਾ। ਉਹ ਕੀ ਹੈ? ਨਾਮ ਮਿਲੇਗਾ ਪੰਜ ਪਿਆਰਿਆਂ। ਇੱਥੇ ਹੁਣ ਗੱਲ ਸਮਝ ਲੈਣਾ, ਇਸ ਇਲਾਕੇ ਵਿੱਚ ਵੀ, ਸਾਰੇ ਇਲਾਕੇ 'ਚ ਕੀ, ਸਾਡੇ ਸਾਰੇ ਪੰਜਾਬ ਵਿੱਚ, ਸਾਰੇ ਹਿੰਦੁਸਤਾਨ ਵਿੱਚ, ਜ਼ਿਆਦਾਤਰ ਪੰਜਾਬ ਵਿੱਚ ਸੌਦਾ ਲੈ ਕੇ ਉਹ ਜਿਹੜੇ ਕੋਈ ਇੱਕ ਵਾਰੀ ਆ ਜਾਂਦਾ, ਜਦੋਂ ਵੇਖਦਾ ਵੀ ਇੱਥੇ ਕੋਈ ਖਰੀਦਦਾ ਨਹੀਂ, ਮੁੜ ਕੇ ਨਹੀਂ ਆਉਂਦੇ। ਵੇਚਣ ਵਾਲਾ ਕੋਈ ਵੀ ਕੱਪੜਾ ਲੈ ਕੇ ਆਵੇ, ਕੋਈ ਸਮਾਨ ਲੈ ਕੇ ਆਵੇ, ਮੁੜ ਕੇ ਨਹੀਂ ਆਉਂਦਾ। ਪੰਜਾਬ ਵਿੱਚ ਪਤਾ ਹੈ ਪਖੰਡ ਦੇ ਡੇਰੇ ਇਸੇ ਕਰਕੇ ਜ਼ਿਆਦਾ ਨੇ ਕਿਉਂਕਿ ਗਾਹਕ ਵੀ ਪੰਜਾਬ ਵਿੱਚ ਜ਼ਿਆਦਾ ਨੇ, ਗਾਹਕ ਪੰਜਾਬ ਵਿੱਚ ਜ਼ਿਆਦਾ ਨੇ, ਪਖੰਡ ਦੇ ਗਾਹਕ ਪੰਜਾਬੀ ਆਪਾਂ ਬਹੁਤੇ ਹਾਂ, ਥੋੜ੍ਹੇ ਜਿਹੇ ਜ਼ਿਆਦਾ, ਇਸ ਕਰਕੇ ਥਾਂ ਥਾਂ 'ਤੇ ਪਖੰਡ ਦਾ ਜ਼ੋਰ ਹੈ। ਗੁਰੂ ਨਾਲੋਂ ਤੋੜ ਕੇ ਆਪਣੇ ਨਾਲ ਜੋੜਨ ਵਾਲੇ ਬਹੁਤ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਤੋੜਨ ਵਾਲੇ ਬੜੇ ਨੇ, ਬਹੁਤ ਕੋਸ਼ਿਸ਼ਾਂ ਹੋ ਰਹੀਆਂ ਨੇ। ਸੋ ਸਾਧ ਸੰਗਤ ਜੀ, ਇਹ ਜੋ ਪਖੰਡ ਦਾ ਥਾਂ ਥਾਂ ਦੇ ਉੱਤੇ ਜ਼ੋਰ ਹੈ, ਅਸੀਂ ਗਾਹਕ ਬਣੇ ਹਾਂ ਅਤੇ ਤਾਂ ਹੀ ਲੋਕ ਇਹ ਥਾਂ ਥਾਂ ਦੇ ਉੱਤੇ ਆਪੋ ਆਪਣਾ ਪੰਥ ਚਲਾਇਆ ਸਭ ਨੇ। ਮੈਂ ਬੇਨਤੀ ਕਰ ਰਿਹਾ ਸੀ ਨਾਮ ਪਦਾਰਥ, ਦੂਜਾ ਪਦਾਰਥ, ਪਹਿਲੇ ਨੰਬਰ 'ਤੇ ਹੈ ਜਨਮ ਪਦਾਰਥ। ਔਰ ਨਾਮ ਪਦਾਰਥ ਉਹ ਕਿੱਥੋਂ ਮਿਲੇਗਾ? ਨਾਮ ਪਦਾਰਥ ਕਿਸੇ ਇੱਕ ਬੰਦੇ ਨੇ ਤੈਨੂੰ ਨਹੀਂ ਦੇਣਾ, ਨਾਮ ਪਦਾਰਥ ਦੋ ਨਹੀਂ ਦੇ ਸਕਦੇ। ਜਿਹੜਾ ਨਾਮ ਦੇਣਾ ਇਹਦਾ ਅਧਿਕਾਰ ਕੇਵਲ ਸਿੱਖ ਪੰਥ ਵੱਲੋਂ, ਗੁਰੂ ਗੋਬਿੰਦ ਸਿੰਘ ਵੱਲੋਂ, ਗੁਰੂ ਨਾਨਕ ਸਾਹਿਬ ਵੱਲੋਂ ਕਹਿ ਲਓ, ਇਹ ਪੰਜਾਂ ਨੂੰ ਅਧਿਕਾਰ ਹੈ। ਸਤਨਾਮ ਪੰਜ ਦੇਣਗੇ, ਨਾਮ ਪੰਜ ਅੰਮ੍ਰਿਤ ਛਕਾਉਣਗੇ, ਔਰ ਅੰਮ੍ਰਿਤ ਛਕਾ ਕੇ ਫਿਰ ਤੈਨੂੰ ਦੱਸਣਗੇ ਵੀ ਨਾਮ ਜਪਣਾ ਹੈ, ਉਹੀ ਹੈ ਨਾਮ, ਉਹੀ ਹੈ ਜਿਹੜਾ ਆਪਾਂ ਰੋਜ਼ ਸਪੀਕਰਾਂ 'ਚ ਸੁਣਦੇ ਹਾਂ, ਸਤਨਾਮ ਸਤਨਾਮ, ਨਾਮ ਤਾਂ ਇਹੀ ਹੈ। ਪਰ ਹੁਣ ਤੁਸੀਂ ਕਹੋਗੇ ਪਤਾ ਹੀ ਹੈ, ਫਿਰ ਪੰਜ ਪਿਆਰਿਆਂ ਤੋਂ ਕੀ ਪੁੱਛਣਾ, ਵੀ ਪਤਾ ਹੀ ਹੈ ਸਤਨਾਮ ਵਾਹਿਗੁਰੂ ਜਪਣਾ। ਪਰ ਨਹੀਂ ਭਾਈ, ਪੰਜ ਪਿਆਰੇ ਉਸ ਵੇਲੇ ਉਹਨਾਂ ਦਾ ਨਾਮ ਕੋਈ ਨਹੀਂ, ਉਹਨਾਂ ਦਾ ਪਿੰਡ ਕੋਈ ਨਹੀਂ, ਉਸ ਸਮੇਂ ਉਹ ਕੌਣ ਨੇ? ਜਦੋਂ ਪੰਜ ਪਿਆਰਿਆਂ ਦਾ ਬਾਣਾ ਚੋਲਾ ਪੈਣ ਦੀ ਦੇਰ ਹੈ, ਪੰਜ ਪਿਆਰਿਆਂ ਦਾ ਬਾਣਾ ਪਾ ਲੈਂਦਾ ਨਾ ਜਦੋਂ ਕੋਈ, ਉਹ ਗੁਰੂ ਗੋਬਿੰਦ ਸਿੰਘ ਦਾ ਰੂਪ ਬਣ ਜਾਂਦਾ। ਉਸ ਸਮੇਂ ਉਹ ਗੁਰੂ ਗੋਬਿੰਦ ਸਿੰਘ ਦਾ ਰੂਪ ਬਣ ਜਾਂਦਾ, ਉਹ ਪੰਜ ਪਿਆਰਿਆਂ ਦੇ ਵਿੱਚ ਬਾਜਾਂ ਵਾਲੇ ਖੁਦ ਪ੍ਰਵੇਸ਼ ਕਰ ਦਿੰਦੇ। ਪਰ ਹਾਂ, ਇੱਕ ਸ਼ਰਤ ਹੈ, ਪੰਜ ਪਿਆਰਿਆਂ ਵਿੱਚ ਪੰਜ ਪਿਆਰਿਆਂ ਵਾਲੇ ਗੁਣ ਹੋਣੇ ਜ਼ਰੂਰੀ ਹਨ, ਇਹ ਜ਼ਰੂਰੀ ਹੈ, ਗੁਣ ਹੋਣ ਪੰਜ ਪਿਆਰਿਆਂ ਵਾਲੇ। ਜੀਵਨ ਵੀ ਜ਼ਰੂਰੀ ਹੈ, ਕਮਾਈ ਵੀ ਜ਼ਰੂਰੀ ਹੈ, ਜਤ ਸਤ ਵੀ ਜ਼ਰੂਰੀ ਹੈ, ਫਿਰ ਗੱਲ ਬਣੀ। ਫਿਰ ਗੁਰੂ ਗੋਬਿੰਦ ਸਿੰਘ ਵੱਸਦੇ ਨੇ ਵਿੱਚ, ਉਸ ਸਮੇਂ ਵਿੱਚ ਹੁੰਦੇ ਨੇ। ਖਾਲਸਾ ਮੇਰੋ ਰੂਪ ਹੈ ਖਾਸ, ਕਹਿੰਦੇ ਆ ਨਾ, ਇਹ ਮੇਰਾ ਖਾਸ ਬੰਦਾ ਹੈ, ਇਹ ਮੇਰਾ ਹੀ ਬੰਦਾ। MLA ਕਹਿੰਦਾ ਬਸ ਇੱਕ ਇਹ ਖਾਸ ਹੀ ਹੈ, ਭੋਗ ਤੇ ਆ ਗਿਆ ਤੇ ਮੈਂ ਆ ਗਿਆ, ਇੱਕੋ ਗੱਲ। ਮੰਤਰੀ ਕਹਿੰਦਾ ਮੇਰਾ ਹੀ ਬੰਦਾ ਖਾਸ, ਸਤਿਗੁਰੂ ਕਹਿੰਦੇ ਇਹ ਮੇਰਾ ਖਾਸ ਰੂਪ ਹੈ, ਇਹ ਪੰਜ ਪਿਆਰੇ ਆਉਣਗੇ, ਤੁਸੀਂ ਮੇਰਾ ਖਾਸ ਰੂਪ ਜਾਣ ਕੇ ਇਹਨਾਂ ਦਾ ਸਤਿਕਾਰ ਕਰਨਾ ਹੈ, ਤੁਸੀਂ ਇਹਨਾਂ ਦਾ ਸਤਿਕਾਰ ਕਰ ਲਿਓ, ਮੇਰਾ ਵੀ ਨਾਲ ਹੀ ਹੋ ਜਾਣਾ। ਇੰਨਾ ਸਤਿਕਾਰ ਗੁਰੂ ਗੋਬਿੰਦ ਸਿੰਘ ਜੀ, ਐਡਾ ਸਤਿਕਾਰ ਸਤਿਗੁਰੂ ਝੋਲੀ ਸਾਡੀ ਪਾ ਗਏ, ਕਿੱਡੀ ਵੱਡੀ ਕਿਰਪਾ ਕਰ ਗਏ। ਸੋ ਪੰਜ ਪਿਆਰੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਣਗੇ, ਪੰਜ ਨਾਮ ਦੇਣਗੇ, ਇਕੱਲਾ ਨਹੀਂ ਦੇ ਸਕਦਾ। ਕਈ ਹੁਣ ਅੱਜ ਬਹੁਤ ਨੇ ਜਿਹੜੇ ਆਪੋ ਆਪਣਾ ਪੰਥ ਚਲਾਉਂਦੇ ਨੇ, ਪਰ ਮੈਂ ਇਤਿਹਾਸ ਦੀ ਗੱਲ ਕਰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੜੇ ਆਉਂਦੇ ਸੀ ਜਿਹੜੇ ਕਹਿੰਦੇ ਸੀ ਸੱਚੇ ਪਾਤਸ਼ਾਹ ਅਸੀਂ ਤੇ ਤੁਹਾਡੇ ਤੋਂ ਨਾਮ ਲੈਣਾ, ਗੁਰੂ ਤੁਸੀਂ ਹੋ, ਧਿਆਨ ਦੇਣਾ, ਗੁਰੂ ਤੁਸੀਂ ਹੋ, ਅਸੀਂ ਤੁਹਾਡੇ ਤੋਂ ਨਾਮ ਲੈਣਾ, ਜੋ ਕਿ 1699 ਤੋਂ ਲੈ ਕੇ 1708 ਤੱਕ ਮਹਾਰਾਜ ਸਰੀਰ ਕਰਕੇ ਸਾਡੇ ਵਿੱਚ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ। ਸਤਿ ਸੰਗਤ ਜੀ, 1699 ਅੰਮ੍ਰਿਤ ਪੰਜ ਪਿਆਰੇ ਤਿਆਰ ਕਰਤੇ। ਵਿਸਾਖੀ ਜਿਹੜੀ ਪਰਸੋਂ ਲੰਘੀ 1705 ਸਾਲ ਹੋ ਗਏ। ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖਾਲਸਾ ਸਾਜ ਦਿੱਤਾ ਬੜੇ ਆਉਂਦੇ ਸੀ, ਕਹਿੰਦੇ ਜੀ ਗੁਰੂ ਤੇ ਤੁਸੀਂ ਹੋ, ਨਾਮ ਅਸੀਂ ਤੁਹਾਡੇ ਤੋਂ ਲੈਣਾ। ਗੁਰੂ ਗੋਬਿੰਦ ਸਿੰਘ ਕਹਿੰਦੇ ਨਹੀਂ ਭਾਈ, ਮੈਂ ਨਾਮ ਨਹੀਂ ਦੇ ਸਕਦਾ, ਮੈਂ ਨਹੀਂ ਨਾਮ ਦੇ ਸਕਦਾ। ਕਹਿੰਦੇ ਮਹਾਰਾਜ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਇਹ ਮਾਰਗ ਚਲਾਇਆ, ਗੁਰੂ ਤੇਗ ਬਹਾਦਰ ਮਹਾਰਾਜ ਜੋੜਦੇ ਸੀ, ਤੁਸੀਂ ਨਾਮ ਕਿਉਂ ਨਹੀਂ ਦਿੰਦੇ? ਗੁਰੂ ਗੋਬਿੰਦ ਸਿੰਘ ਕਹਿੰਦੇ ਇਹ ਪਾਵਰ ਮੇਰੇ ਕੋਲ ਸੀ, ਇਹ ਅਹੁਦਾ ਮੇਰੇ ਕੋਲ ਸੀ, ਅਧਿਕਾਰ ਮੇਰੇ ਕੋਲ ਸੀ। ਗੁਰੂ ਤੇਗ ਬਹਾਦਰ ਮਹਾਰਾਜ ਤੋਂ ਇਹ ਅਧਿਕਾਰ ਮੈਨੂੰ ਮਿਲਿਆ, ਪਰ ਜਦੋਂ ਤੋਂ ਮੈਂ ਖਾਲਸਾ ਸਾਜ ਦਿੱਤਾ ਉਸ ਦਿਨ ਤੋਂ ਇਹ ਅਧਿਕਾਰ ਖਾਲਸੇ ਦੀ ਝੋਲੀ ਚ ਪਾ ਦਿੱਤਾ। ਹੁਣ ਜੇ ਨਾਮ ਦੇਣਗੇ, ਪੰਜ ਪਿਆਰੇ ਦੇਣਗੇ, ਮੇਰੇ ਚ ਹਿੰਮਤ ਨਹੀਂ ਵੀ ਮੈਂ ਨਾਮ ਦੇ। ਗੁਰੂ ਗੋਬਿੰਦ ਸਿੰਘ ਕਿਸੇ ਨੂੰ ਕਦੇ ਇਕੱਲੇ ਨਾਮ ਨਹੀਂ ਸੀ ਦਿੰਦੇ, ਕਦੇ ਵੀ। ਮਹਾਰਾਜ ਨੇ ਕਦੇ ਇਕੱਲੇ ਕਦੇ ਵੀ ਕਿਸੇ ਨੂੰ ਨਾਮ ਨਹੀਂ ਦਿੱਤਾ। ਖਿਮਾ ਕਰਨਾ, ਅੱਜ ਦੇ ਜਿਹੜੇ ਲੋਕ ਦਿੰਦੇ ਨੇ, ਹੋ ਸਕਦਾ ਗੁਰੂ ਗੋਬਿੰਦ ਸਿੰਘ ਤੋਂ ਵੱਡੇ ਹੋਣ, ਵੱਡੇ ਨੇ ਭਾਈ ਜਿਹੜੇ ਅੱਜ ਵਾਲੇ ਨੇ, ਵੱਡੇ ਨੇ। ਸਤਿਗੁਰਾਂ ਨੇ ਤੇ ਹੱਥ ਖੜੇ ਕਰਤੇ, ਮੇਰੇ ਚ ਪਾਵਰ ਨਹੀਂ, ਮੈਂ ਤੇ ਦੇ ਦਿੱਤੀ ਸ਼ਕਤੀ, ਅਧਿਕਾਰ ਇਹਨਾਂ ਨੂੰ ਦੇ ਦਿੱਤਾ। ਖਾਲਸਾ ਮੇਰੋ ਰੂਪ ਹੈ ਖਾਸ, ਜੇ ਅੰਮ੍ਰਿਤ ਛਕਣਾ ਪੰਜ ਪਿਆਰਿਆਂ ਕੋਲ ਜਾਓ, ਮੇਰੇ ਕੋਲ ਨਹੀਂ। ਤੇ ਸਾਡਾ ਵੀ ਫਰਜ਼ ਹੈ, ਜੇ ਕੋਈ ਪ੍ਰਚਾਰਕ ਹੈ ਪ੍ਰਚਾਰ ਜ਼ਰੂਰ ਕਰੇ, ਪਰ ਇਹ ਨਹੀਂ ਕਿ ਨਾਮ ਖੁਦ ਦੇਵੇ। ਇਹ ਪੰਜ ਪਿਆਰਿਆਂ ਦਾ ਹੀ ਅਧਿਕਾਰ ਹੈ। ਸਿੱਖ ਪੰਥ ਵਿੱਚ ਅੱਜ ਭਾਵੇਂ ਖਿਮਾ ਕਰਨਾ, ਗਰਾਵਟਾਂ ਸਾਡੇ 'ਚ ਬਹੁਤ ਨੇ, ਕਈ ਸਾਡੇ ਬਾਣਾ ਪਾਇਆ ਹੈ, ਵੇਖਣ ਨੂੰ ਸੰਤ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਲੈਂਦੇ ਨੇ, ਪਰ ਉਹ ਵੀ ਨਾਮ ਦਿੰਦੇ ਨੇ। ਕਈ ਤੇ ਪ੍ਰਗਟ ਨੇ ਨਾ, ਜਿਹਨਾਂ ਦੇ ਡੇਰੇ ਨੇ, ਤੇ ਕਈ ਗੁਪਤ ਰੂਪ ਵਿੱਚ ਵੀ ਨੇ, ਪਰ ਉਹਨਾਂ ਦਾ ਵੇਖਣ ਨੂੰ ਤੇ ਮਾਰਗ ਇਹ ਹੈ ਵੀ ਇਹ ਸਾਧੂ ਹਨ, ਪਰ ਅੰਦਰੋਂ ਅੰਦਰ ਉਹ ਗੁਰੂ ਵੀ ਬਣੇ ਹੋਏ ਨੇ ਕਿਤੇ ਕਿਤੇ। ਜੇ ਉਹੋ ਜਿਹਾ ਬੰਦਾ ਮਿਲ ਗਿਆ, ਉਹੋ ਜਿਹਾ ਤਰੀਕਾ ਅਪਣਾ ਲਿਆ, ਜੇ ਵੇਖਿਆ ਵੀ ਅੰਮ੍ਰਿਤ ਛਕਦਾ ਠੀਕ ਹੈ, ਜੇ ਵੇਖਿਆ ਵੀ ਇਹ ਤੇ ਹਿੰਦੂ ਪਰਿਵਾਰ ਹੈ, ਅੰਮ੍ਰਿਤ ਇਹਨਾਂ ਨੇ ਛਕਣਾ ਨਹੀਂ, ਉਹਨਾਂ ਨੂੰ ਆਪਣੇ ਵੱਲੋਂ ਨਾਮ ਦੇ ਦੇਣਾ, ਆਪ ਗੁਰੂ ਜੀ ਬਣ ਜਾਣਾ, ਐਸਾ ਵੀ। ਪਰ ਸੰਤਾਂ ਦਾ ਕੰਮ ਕੀ ਹੈ? ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ
ਰਾਮ,
ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ
ਨਾਮ।
ਹੁਣ ਇੱਥੇ ਮੈਂ ਹੋਰ ਥੋੜਾ ਜਿਹਾ ਖੁਲਾਸਾ ਕਰਦੇ ਹਾਂ, ਸੰਤ ਕਿਸੇ ਚੋਲੇ ਦਾ ਨਾਮ ਨਹੀਂ। ਆਖੋ ਸਤਨਾਮ।
ਵਾਹਿਗੁਰੂ।
ਸੰਤ ਜਪਾਵੈ ਨਾਮ, ਉਹ ਕੋਈ ਵੀ ਹੋ ਸਕਦਾ ਸੰਤ, ਹੋ ਸਕਦਾ ਭਾਈ ਕਹਿੰਦੇ ਹੁਣ ਲੋਕ ਤੇ ਹੋਵੇ ਸੰਤ, ਲੋਕ ਸਰਦਾਰ ਕਹਿੰਦੇ ਹੁਣ ਹੋਵੇ ਸੰਤ, ਲੋਕ ਦਿਹਾੜੀਦਾਰ ਕਹਿੰਦੇ ਹੁਣ ਹੋਵੇ ਸੰਤ, ਇਹ ਵੀ ਹੋ ਸਕਦਾ ਲੋਕ ਕਹਿੰਦੇ ਹੁਣ ਸੰਤ ਹੋਵੇ ਠੱਗ। ਆਖੋ ਸਤਨਾਮ। ਐਸਾ ਵੀ ਹੋ ਸਕਦਾ। ਹੁਣ ਖਿਮਾ ਕਰਨਾ, ਇੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਬੈਠੀਆਂ ਨੇ, ਕੀ ਪਤਾ ਕਿੰਨੇ ਕੁ ਸੰਤ ਬੈਠੇ ਹੋਣਗੇ। ਆਖੋ ਸਤਨਾਮ। ਕਿਉਂਕਿ ਬਾਣੇ ਦਾ ਨਾਮ ਸੰਤ ਨਹੀਂ, ਸਾਧੂ ਜਿਨੇ ਮਨ ਸਾਧਿਆ, ਨੌ ਦੁਆਰੇ ਸਾਧ ਸਾਧ ਕਹਾਇਆ, ਦੁਆਰਾ ਇੱਕ ਨਹੀਂ ਸਾਧਿਆ ਤੇ ਸਾਧੂ ਕਿੱਦਾਂ ਬਣ। ਸਾਧ ਨਾਮ ਨਿਰਮਲ
ਤਾਂ ਕੇ
ਕਰਮ। ਸਾਧ ਕੌਣ ਹੈ? ਜਿਹਦੇ ਕਰਮ ਨਿਰਮਲ ਹਨ, ਜਿਹਦੇ ਕਰਮਾਂ ਵਿੱਚ ਸੱਚ ਹੈ, ਜਿਹਦੇ ਕਰਮ ਉਜਲ ਹਨ, ਉਹ ਨੇ। ਸੋ ਸਾਧ ਸੰਗਤ ਬੜੀ ਔਖੀ ਹੈ ਮੰਜ਼ਲ, ਲੋਕ ਕਹਿੰਦੇ ਨੇ ਸਾਧੂ ਪਰ ਡਰੀਦਾ, ਮਹਾਰਾਜ ਕਿਰਪਾ ਹੀ ਰੱਖਿਓ। ਔਖੀ ਮੰਜ਼ਲ ਫਕੀਰਾਂ ਵਾਲੀ, ਧਰੀ ਮਨਾ ਪੈਰ ਸੋਚ, ਔਖੀ ਮੰਜ਼ਲ
ਸਾਰੇ ਵਾਲੀ
ਔਖਾ ਰਾਹ ਹੈ, ਇਹ ਮੰਜ਼ਿਲ ਬੜੀ ਔਖੀ ਹੈ, ਬੜਾ ਔਖਾ ਰਸਤਾ ਹੈ। ਕੋਈ ਵਿਰਲਾ ਹੈ ਜਿਹੜਾ ਬਾਬਾ ਪ੍ਰੇਮ ਸਿੰਘ ਵਰਗਾ ਹੋਵੇ ਤੇ ਪਾਰ ਲੰਘ ਜਾਏ ਸਤਨਾਮ
ਸ੍ਰੀ ਵਾਹਿਗੁਰੂ।
ਕੋਈ ਐਸਾ ਸਾਧੂ ਹੋਵੇ ਜਿਹੜਾ ਦੁਨੀਆਂ ਨੂੰ ਚੀਰਦਾ ਹੋਇਆ ਲੰਘ ਜਾਵੇ, ਜੀਵਨ ਜਿਉਣਾ ਹੈ ਰਹਿਣਾ ਵਿੱਚ ਪਰ ਮਨ ਮਾਰ ਕੇ, ਦੁਨੀਆਂ ਤੋਂ ਭੱਜਣਾ ਨਹੀਂ, ਸੰਸਾਰ ਤੋਂ ਭੱਜਣਾ ਨਹੀਂ, ਮਨ ਕਾਬੂ ਚ ਰੱਖਣਾ ਹੈ ਸੰਸਾਰ ਨੂੰ। ਜੇ ਸਾਧੂ ਸੰਸਾਰ ਤੋਂ ਭੱਜੇਗਾ ਤੇ ਸੰਸਾਰ ਦਾ ਭਲਾ ਕੌਣ ਕਰੇਗਾ? ਜੇ ਸਾਧੂ ਦੁਨੀਆਂ ਤੋਂ ਭੱਜਣਗੇ ਬਾਹਰ ਭੋਰਿਆਂ ਚ ਵੜ ਬਹਿਣਗੇ ਤੇ ਦੁਨੀਆਂ ਦਾ ਭਲਾ ਕੌਣ ਕਰੇਗਾ? ਇਹ ਮਾਰਗ ਸਾਧੂਆਂ ਦਾ ਨਹੀਂ ਹੈ। ਸਾਧੂਆਂ ਦਾ ਮਾਰਗ ਕੀ ਹੈ? ਸਾਧੂ ਦੁਨੀਆਂ ਵਿੱਚ ਵਿਚਰੇ ਤੇ ਦੁਨੀਆਂ ਤੋਂ ਨਿਰਲੇਪ ਉੱਚਾ ਵੀ ਰਵੇ, ਡਰੇ ਨਾ। ਜੇ ਸਾਧੂ ਨੂੰ ਡਰ ਲੱਗਦਾ ਉਹ ਸਾਧੂ ਨਹੀਂ। ਰਹਿਣਾ ਦੁਨੀਆਂ ਦੇ ਵਿੱਚ, ਰਹਿਣਾ ਸੰਸਾਰ ਦੇ ਵਿੱਚ, ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝਣਾ, ਮਾਤਾ ਪਿਤਾ ਨੂੰ ਆਪਣੇ ਮਾਤਾ ਪਿਤਾ, ਬੱਚਿਆਂ ਨੂੰ ਆਪਣੇ, ਹਰ ਕੋਈ ਇਹੀ ਸੁਭਾਅ ਹੋਵੇ। ਰਹਿਣਾ ਸੰਸਾਰ ਦੇ ਵਿੱਚ ਹੈ, ਬੜਾ ਔਖਾ ਮਾਰਗ ਹੈ। ਫਕੀਰਾ ਫਕੀਰੀ ਦੂਰ ਹੈ, ਬੜੀ ਦੂਰ ਹੈ, ਇਹ ਮੰਜ਼ਿਲ ਬੜੀ ਦੂਰ ਹੈ। ਜਿਤਨੀ ਉੱਚੀ ਖਜੂਰ ਹੈ, ਕਹਿੰਦੇ ਜਿੰਨੀ ਉੱਚੀ ਖਜੂਰ ਹੈ, ਪ੍ਰਮਾਣ ਵੇਖੋ ਕੈਸਾ, ਚੜ ਗਿਆ ਤੋ ਖਾਏਗਾ ਅਮਰ ਫਲ। ਖਜੂਰ ਤੇ ਜਿਹੜਾ ਚੜ ਜਾਂਦਾ ਉਹ ਤੇ ਖਾਂਦਾ, ਆਨੰਦ ਤੇ ਲੈਂਦਾ, ਫਿਰ ਉਹ ਪੱਕੀਆਂ ਖਜੂਰਾਂ ਖਾਏਗਾ। ਚੜ ਗਿਆ ਤੋ ਖਾਏਗਾ ਅਮਰ ਫਲ, ਡਿੱਗ ਗਿਆ ਤੋ ਚਕਨਾ ਚੂਰ ਹੈ। ਜੇ ਖਜੂਰ ਤੋਂ ਡਿੱਗ ਪਵੇ ਤੇ ਹੱਡੀਆਂ ਟੁੱਟ ਜਾਣੀਆਂ ਸਾਰੀਆਂ, ਉਹੀ ਕੰਮ ਹੈ। ਉਹ ਖਜੂਰ ਤੇ ਚੜ ਕੇ ਖਜੂਰਾਂ ਖਾਏਗਾ ਜਿਹੜਾ ਇਹ ਫਕੀਰੀ ਦੇ ਉੱਪਰ ਇਸ ਮੰਜ਼ਿਲ ਤੇ ਤੁਰਦਾ ਗਿਆ ਤੁਰਦਾ ਗਿਆ, ਉਹ ਅਮਰ ਫਲ ਖਾਏਗਾ, ਅਮਰ ਹੋ ਜਾਏਗਾ, ਹੋਰਾਂ ਨੂੰ ਵੀ ਅਮਰ ਕਰੇਗਾ। ਤੇ ਜੇ ਡਿੱਗ ਪਿਆ ਫਿਰ ਸਾਰੇ ਪੰਥ ਨੂੰ ਬਦਨਾਮ ਕਰੇਗਾ। ਕੋ ਸਤਨਾਮ, ਕੱਲੇ ਦੀਆਂ ਹੱਡੀਆਂ ਟੁੱਟ ਜਾਣ ਫਿਰ ਵੀ ਬਥੇਰਾ ਅਖਬਾਰਾਂ ਪੜ੍ਹਦੇ ਹਾਂ ਆਪਾਂ, ਉਹ ਸਾਰੇ ਪੰਥ ਨੂੰ ਦਾਗ ਲਵਾ ਜਾਂਦਾ, ਉਹ ਸਾਰੇ ਸੰਤ ਸਮਾਜ ਨੂੰ ਦਾਗ ਲਵਾ ਜਾਂਦਾ ਹੁੰਦੇ ਨੇ। ਉਹ ਕੱਲੇ ਨੂੰ ਫਿਰ ਨਹੀਂ ਲੱਗਦਾ ਦਾਗ, ਫਿਰ ਉਹ ਸਭ ਦੀਆਂ ਹੱਡੀਆਂ ਨਾਲ ਹੀ ਤੋੜਦਾ, ਸਭ ਦਾ ਨਾਮ ਬਦਨਾਮ। ਇੱਕ ਮੱਝ ਲਿਬੜੀ ਸਾਰੀਆਂ ਹੀ ਲਿਬੇੜ ਦਿੰਦੀ, ਫਿਰ ਉਹ ਆਪਣੀਆਂ ਪੂਛਾਂ ਮਾਰ ਮਾਰ ਕੇ। ਉਹੀ ਕੰਮ ਹੈ, ਜੇ ਚੜ ਗਿਆ ਤਾਰੇਗਾ ਵੀ ਹੋਰਾਂ ਨੂੰ ਨਾਲ ਹੀ, ਜੇ ਕੋਈ ਡੁੱਬ ਗਿਆ ਤੇ ਚੇਲੇ ਚਾੜੜਿਆਂ ਨੂੰ ਮਾਰੇਗਾ ਵੀ ਨਾਲ ਹੀ ਹੈ। ਸਤਨਾਮ
ਸ੍ਰੀ ਵਾਹਿਗੁਰੂ।
ਅਰਦਾਸ ਸਦਾ ਕਰਦੇ ਰਹਿਣਾ ਚਾਹੀਦਾ ਹੈ ਮਹਾਰਾਜ, ਕਿਰਪਾ ਕਰਿਓ। ਇਸੇ ਕਰਕੇ ਮੈਂ ਸਦਾ ਆਪ ਜੀ ਦੇ ਚਰਨਾਂ ਚ ਇੱਕ ਬੇਨਤੀ ਕਰਦਾ ਹੈ। ਕਈ ਪ੍ਰੇਮੀ ਸੰਗੀ ਨੇ, ਕਈ ਅੱਜ ਪਹਿਲੀ ਦਫਾ ਆਏ ਨੇ, ਕਈ ਦੂਜੀ ਵਾਰੀ, ਕਈ ਇਲਾਕੇ ਚ ਆਉਣਾ ਤੇ ਫੇਰ ਹੀ ਆਉਂਦੇ ਨੇ, ਤੇ ਕਈ ਐਸੇ ਨੇ ਜਿਹੜੇ ਇੱਕ ਮਹੀਨੇ ਦੇ ਵਿੱਚ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਜਾ ਕੇ ਵੀ ਮਿਲ ਕੇ ਆਉਂਦੇ ਨੇ, ਸੰਗਤ ਕਰਦੇ ਨੇ ਜਿਹੜੇ। ਹੁਣ ਕਈ ਮਹੀਨੇ ਬਾਅਦ ਮਿਲਦੇ ਨੇ, ਕਈ ਹਫ਼ਤੇ ਪਿੱਛੋਂ ਇਹੋ ਹੈਗੇ ਨੇ ਜਿਹੜੇ ਹਫ਼ਤੇ 'ਚ ਜਾਂਦੇ ਨੇ, ਕਈ ਮਹੀਨੇ, ਕਈ ਇਸ ਇਲਾਕੇ 'ਚ ਆਉਣਾ ਤੇ ਫਿਰ। ਚਲੋ ਤੁਸੀਂ ਸੁਣਿਆ ਹੋਏਗਾ, ਇਸੇ ਕਰਕੇ ਮੈਂ ਬੇਨਤੀਆਂ ਕਰਦਾ ਹੈ, ਤੈਨੂੰ ਡੁੱਬਣ ਦਾ ਵੀ ਖਤਰਾ ਹੀ ਲੱਗਿਆ ਰਹਿਣਾ ਤੇ ਤਰਨ ਦਾ ਵੀ ਖਤਰਾ ਹੀ ਲੱਗਿਆ ਰਹਿਣਾ ਜੇ ਸਾਧੂ ਨਾਲ ਜੁੜ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਉਹ ਮੰਨੇ ਲੱਗੇਗਾ ਤੇ ਤੂੰ ਲੱਗੇਗਾ, ਜੇ ਉਹ ਡੁੱਬ ਗਿਆ ਤੇ ਨਾਲ ਹੀ ਡੁੱਬਾਂਗੇ। ਇਸੇ ਕਰਕੇ ਬੇਨਤੀਆਂ ਕਰੀ ਦੀਆਂ, ਛੱਡ ਦਿਓ ਸਭ ਦਾ ਖਹਿੜਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੌਰਾਨੰਗ, ਬੌਰਾ ਹੀ ਤੁਰਿਆ ਫਿਰਦਾ ਸੰਸਾਰ। ਇਸੇ ਕਰਕੇ ਬੇਨਤੀਆਂ ਕਰੀ ਦੀਆਂ ਨੇ, ਕਿਉਂ ਵਹਿਮਾਂ ਚ ਪਏ ਹੋ, ਪਤਾ ਨਹੀਂ ਡੁੱਬਾਂਗੇ ਕਿ ਤਰਾਂਗੇ। ਸਾਧੂ ਬਾਬਾ ਜਿਹਦੇ ਨਾਲ ਅਸੀਂ ਜੁੜੇ ਹਾਂ, ਜੇ ਉਹ ਡੁੱਬ ਗਿਆ ਅਸੀਂ ਵੀ ਨਾਲ ਹੀ ਡੁੱਬ ਗਏ, ਸਾਡੀ ਵੀ ਬੇਇੱਜ਼ਤੀ ਨਾਲ ਹੀ, ਲੋਕ ਕਹਿਣਗੇ ਇਹਦੇ ਮਗਰ ਲੱਗੇ ਫਿਰਦੇ ਤੁਸੀਂ। ਇਸੇ ਕਰਕੇ ਬੇਨਤੀਆਂ ਕਰੀ ਦੀਆਂ, ਸੰਗਤ ਕਰੋ ਸਭ ਦੀ, ਜੁੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਨੇ ਤਾਰਨਾ ਹੀ ਤਾਰਨਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਉਂ ਖਤਰਾ ਮੁੱਲ ਲਈ ਬੈਠਾ ਹੈ? ਬੜੇ ਡੁੱਬੇ ਨੇ, ਬਹੁਤ ਡੁੱਬੇ ਨੇ, ਐਸੀ ਗੱਲ ਕੋਈ ਨਹੀਂ। ਹਜ਼ਾਰਾਂ ਦੇ ਵਿੱਚੋਂ ਕੋਈ ਵਿਰਲਾ ਪਾਰ ਹੋਇਆ, ਬਾਬਾ ਪ੍ਰੇਮ ਸਿੰਘ ਵਰਗਾ, ਬਾਬਾ ਈਸ਼ਰ ਸਿੰਘ ਵਰਗਾ, ਬਾਬਾ ਆਤਰ ਸਿੰਘ ਮਹਾਰਾਜ ਵਰਗਾ ਐਸੇ ਮਹਾਂਪੁਰਖ ਪਾਰ ਹੋਏ ਨੇ, ਪਰ ਗੁਰਮੁਖੋ ਡੁੱਬੇ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਨੇ। ਜੇ ਅਸੀਂ ਸੰਤਾਂ ਨਾਲ ਜੁੜ ਕੇ ਡੁੱਬਣਗੇ ਵੀ ਤੇ ਕਈ ਵਾਰੀ ਡੁੱਬ ਵੀ ਦੇਣਗੇ, ਤਾਰਨ ਦਾ ਜਾਂ ਨਾ ਤਾਰਨ ਦਾ ਸਾਨੂੰ ਕੀ ਪਤਾ, ਇਸ ਜੀਵਨ ਦਾ ਕੀ ਭਰੋਸਾ ਹੈ, ਖੁਦ ਨੂੰ ਨਹੀਂ ਪਤਾ, ਲੋਕਾਂ ਨੂੰ ਕੀ ਪਤਾ ਲੱਗ ਜੂ, ਦੁਨੀਆਂ ਨੂੰ ਕੀ ਪਤਾ ਲੱਗ ਜੂ, ਪਤਾ ਤੇ ਆਪ ਨੂੰ ਨਹੀਂ ਹੁੰਦਾ। ਇੱਕ ਬੜਾ ਸੋਹਣਾ ਪ੍ਰਮਾਣ ਹੈ, ਇੱਕ ਵੇਸ਼ਵਾ ਕੁੱਤੇ ਨੂੰ ਘੁਮਾਉਣ ਵਾਸਤੇ ਲਿਜਾਂਦੀ ਹੈ, ਫਕੀਰ ਬੈਠਾ ਹੁੰਦਾ, ਉਹਨੂੰ ਜਾ ਕੇ ਪੁੱਛਦੀ ਹੈ, ਫਕੀਰਾ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ ਹੈ। ਧਿਆਨ ਦਿਓ ਜਰਾ, ਹੱਸਣ ਵਾਲੀ ਗੱਲ ਨਹੀਂ ਹੈ, ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ, ਹੰਕਾਰ ਚ ਬੋਲਿਆ ਕਰੇ ਇੱਕ ਵੇਸ਼ਵਾ। ਇੱਕ ਦਫਾ ਉਹ ਫਕੀਰ ਨੇ ਆਖਿਆ, ਕੋਈ ਗੱਲ ਨੀ, ਸਮਾਂ ਆਏਗਾ ਤੇ ਦੱਸਾਂਗਾ, ਅੱਜ ਨਹੀਂ ਜਵਾਬ ਦੇਣਾ। ਰੋਜ਼ ਪੁੱਛਿਆ ਕਰੇ, ਉਧਰ ਹੰਕਾਰ ਬੋਲੇ, ਉਧਰ ਨਿਮਰਤਾ ਬੋਲੇ, ਇਹ ਸਾਧੂ ਦੀ ਨਿਸ਼ਾਨੀ ਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਹੰਕਾਰੀ ਨੂੰ ਵੀ ਗੱਲ ਨਾਲ ਲਾਉਣਾ, ਮਾੜੇ ਨੂੰ ਵੀ ਨੇੜੇ ਲਾਉਣਾ, ਇਹ ਰੱਬ ਦੇ ਪਿਆਰਿਆਂ ਦਾ ਮਾਰਗ ਹੈ। ਭੱਜਣਾ ਨਹੀਂ, ਭੱਜ ਕੇ ਕਿੱਥੇ ਜਾਵਾਂਗੇ, ਸਤਿਗੁਰਾਂ ਨੇ ਡਿਊਟੀ ਲਾਈ ਹੈ, ਫਿਰ ਡਿਊਟੀ ਤੋਂ ਕਤਾਹੀ ਕਰਾਂਗੇ, ਨਾ ਲੋਕ ਵਿੱਚ ਥਾਂ ਤੇ ਨਾ ਪਰਲੋਕ ਵਿੱਚ। ਚੰਗਿਆਂ ਨੂੰ ਤੇ ਚੰਗੇ ਤੇ ਚੰਗੇ ਹਾਨੀ, ਮਾੜਿਆਂ ਨੂੰ ਚੰਗੇ ਬਣਾਉਣਾ, ਬੁਰੇ ਤੇ ਉਹਨਾਂ ਨੂੰ ਭਲੇ ਬਣਾਉਣਾ, ਭਲੇ ਤੇ ਪਹਿਲੇ ਹੀ ਭਲੇ ਨੇ। ਉਹਨਾਂ ਨੇ ਆਖਿਆ, ਕੋਈ ਗੱਲ ਨੀ, ਐਡਾ ਸ਼ਬਦ ਕਹਿ ਦੇਣਾ, ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ। ਫਕੀਰ ਚੁੱਪ, ਆਏਗਾ ਸਮਾਂ ਤੇ ਜਵਾਬ ਮਿਲੇਗਾ, ਅੱਜ ਨਹੀਂ। ਸਮਾਂ ਲੰਘਦਾ ਗਿਆ, ਲੰਘਦਾ ਗਿਆ, ਲੰਘਦਾ ਗਿਆ, ਫਕੀਰ ਨੂੰ ਲੱਗ ਗਿਆ ਪਤਾ ਵੀ ਮੈਂ ਮਰ ਜਾਣਾ। ਫਕੀਰ ਨੂੰ ਪਤਾ ਲੱਗ ਗਿਆ ਕਿ ਮੈਂ ਮਰ ਜਾਣਾ, ਮੇਰਾ ਸਮਾਂ ਆ ਗਿਆ। ਇੱਥੇ ਮੈਂ ਬੇਨਤੀ ਕਰਦੇ ਹਾਂ ਤੁਹਾਡੇ ਚਰਨਾਂ 'ਚ, ਹਰ ਇੱਕ ਬੰਦੇ ਦੇ ਅੰਦਰ ਇੱਕ ਸਵਾਸਾਂ ਦੀ ਗੰਢ ਹੁੰਦੀ ਹੈ, ਹਰ ਇੱਕ ਬੰਦੇ ਦੇ ਅੰਦਰ ਸਵਾਸਾਂ ਦੀ ਇੱਕ ਗੰਢ ਹੁੰਦੀ ਹੈ, ਜਿਹੜੀ ਮਰਨ ਤੋਂ 6 ਮਹੀਨੇ ਪਹਿਲਾਂ ਖੁੱਲ੍ਹ ਜਾਂਦੀ ਹੈ ਹਰ ਇੱਕ ਬੰਦੇ ਦੇ ਅੰਦਰ। ਆਪਾਂ ਨੂੰ ਪਤਾ ਹੀ ਨਹੀਂ ਲੱਗਦਾ, ਪਤਾ ਕਿਵੇਂ ਲੱਗੇਗਾ। ਜਿਹੜੇ ਚੌਂਕੜਾ ਮਾਰਦੇ ਨੇ, ਸਵੇਰੇ ਉੱਠਦੇ ਨੇ, ਕਰਦੇ ਨੇ ਇਸ਼ਨਾਨ, ਆਸਣ ਵਿਛਾਇਆ, ਸਿੱਧੇ ਹੋ ਕੇ ਬਹਿ ਕੇ ਚੌਂਕੜਾ ਮਾਰਿਆ, ਜਪਣਾ ਸ਼ੁਰੂ ਕਰਤਾ, ਵਾਹਿਗੁਰੂ 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 ਵਾਹਿਗੁਰੂ, ਹੌਲੀ ਹੌਲੀ ਅੰਦਰ ਚੱਲਦਾ, ਚਾਰ ਬਾਣੀ, ਚਲੋ ਗੱਲ ਮੁਕਾਓ, ਅੰਦਰ ਚੱਲਦਾ। ਜਦੋਂ ਅੰਦਰ ਚੱਲਣ ਲੱਗ ਪਿਆ, ਜਿਨ੍ਹਾਂ ਦਾ ਸਿਮਰਨ ਜਿਹੜੇ 2 ਸਾਲ ਤੋਂ, 4 ਸਾਲ ਤੋਂ, 5 ਸਾਲ ਤੋਂ ਰੋਜ਼ ਸਿਮਰਨ ਕਰਦੇ ਨੇ ਨਿਰੰਤਰ, ਨਾਗਾ ਨਹੀਂ ਪੈਣ ਦਿੱਤਾ, ਪੈ ਵੀ ਗਿਆ ਤਾਂ ਵੀ ਕੋਈ ਨਹੀਂ, ਫਿਰ ਵੀ ਕਰਦੇ ਰਹੇ ਨੇ, ਪਛਤਾਵਾ ਵੀ ਲੱਗਦਾ ਵੀ ਅੱਜ ਨਾਗਾ ਪੈ ਗਿਆ। ਹੁਣ ਸਿਮਰਨ ਜਿਹੜਾ ਬੰਦਾ ਕਰਦਾ, ਸਵੇਰੇ ਉੱਠੇਗਾ, ਇਸ਼ਨਾਨ ਕਰੇਗਾ, ਚੌਂਕੜਾ ਮਾਰੇਗਾ, ਅੰਦਰ ਝਾਤੀ ਮਾਰੇਗਾ ਤੇ ਪਤਾ ਲੱਗ ਜਾਣਾ ਵੀ ਅੰਦਰ ਤੇ ਹਿਲਜੁਲ ਹੋ ਚੁੱਕੀ ਹੈ, ਗੰਢ ਖੁੱਲ੍ਹ ਚੁੱਕੀ ਹੈ, ਡੈਰੀ ਤੇ ਨੋਟ ਕਰ ਲੈਂਦਾ, ਪੂਰੇ 6 ਮਹੀਨੇ ਬਾਅਦ ਮੌਤ ਹੋ ਜਾਂਦੀ। ਅੰਦਰ ਪਹਿਲਾਂ ਪਤਾ ਲੱਗ ਜਾਂਦਾ, ਧਿਆਨ ਦੇਣਾ ਜਰਾ, ਹੱਥ ਮਲਾਇਆ, ਪੁੱਛਦਾ ਕੀ ਹਾਲ ਹੈ, ਜੇ ਕੋਈ ਪੁੱਛ ਲਵੇ ਤੈਨੂੰ ਪਤਾ ਤੇਰਾ ਕੀ ਹਾਲ ਹੈ, ਪੁੱਛਦਾ ਫਿਰਦਾ ਕੀ ਹਾਲ ਹੈ, ਤੈਨੂੰ ਆਪਣੇ ਅੰਦਰ ਦਾ ਪਤਾ ਵੀ ਕੀ ਹਾਲ ਹੈ, ਲੋਕਾਂ ਨੂੰ ਪੁੱਛਦਾ, ਰਿਸ਼ਤੇਦਾਰਾਂ ਨੂੰ ਪੁੱਛਦਾ, ਆਪਣੇ ਯਾਰਾਂ ਨੂੰ ਪੁੱਛਦਾ, ਮਿੱਤਰਾਂ ਨੂੰ ਪੁੱਛਦਾ, ਬੱਚਿਆਂ ਨੂੰ ਪੁੱਛਦਾ, ਉਹ ਆਪਣੇ ਆਪ ਦੇ ਅੰਦਰ ਕਿਤੇ ਝਾਤੀ ਮਾਰ ਕੇ ਵੇਖੀ ਆ ਵੀ ਸਾਡੇ ਅੰਦਰ ਦਾ ਕੀ ਹਾਲ ਹੈ, ਆਪਣੇ ਆਪ ਦਾ ਪਤਾ ਨਹੀਂ, ਲੋਕਾਂ ਦਾ ਹਾਲ ਚਾਲ ਪੁੱਛਦਾ ਫਿਰਦਾ, ਆਪਣੇ ਆਪ ਦਾ ਪਤਾ। ਬਾਬਾ ਪ੍ਰੇਮ ਸਿੰਘ ਵਰਗੇ ਮਹਾਂਪੁਰਖਾਂ ਨੂੰ ਪਤਾ ਹੁੰਦਾ ਸਾਡੇ ਅੰਦਰ ਕੀ ਹੋ ਰਿਹਾ। ਖੁਸ਼ਤਨਾ
ਸ੍ਰੀ ਵਾਹਿਗੁਰੂ।
ਉਹਨਾਂ ਨੂੰ ਪਤਾ ਹੁੰਦਾ ਇਸ ਟਾਈਮ ਅੰਦਰ ਕੀ ਹੋ ਰਿਹਾ, ਅੰਦਰ ਤੇ ਝਾਤੀ ਕਦੇ ਮਾਰੀ ਹੋਈ ਨਹੀਂ, ਇੱਕੋ ਹੀ ਟਾਈਮ ਹੈ, ਇੱਕੋ ਹੀ ਤਰੀਕਾ ਹੈ, ਚੌਂਕੜਾ ਮਾਰ ਕੇ ਅੱਖਾਂ ਬੰਦ ਕਰੋ, ਬਾਹਰ ਮੁਖਤਾ ਤੋਂ ਆਪਣੀ ਵਿਰਤੀ ਹਟਾ ਕੇ ਅੰਤਰਮੁਖ ਕਰੋ, ਝਾਤੀ ਮਾਰ ਕੇ ਵੇਖਾਂਗੇ ਫਿਰ ਅੰਦਰ ਦਾ ਪਤਾ ਲੱਗੇਗਾ ਵੀ ਅੰਦਰ ਕੀ ਹੋ ਰਿਹਾ। ਬਹੁਤ ਕੁਝ ਹੈ ਸਾਡੇ ਸਰੀਰ ਦੇ ਵਿੱਚ, ਇਹ ਰੱਬ ਦਾ ਘਰ ਹੈ, ਇਹ ਕੋਈ ਗੰਦਗੀ ਦਾ ਭਰਿਆ ਹੋਇਆ ਨਹੀਂ। ਕਹਿੰਦੇ ਆਪਾਂ ਹੈ ਮੰਨਦਾ ਇਹ ਲਹੂ ਮਿੱਝ ਬੜਾ ਕੁਝ ਹੈ ਸਰੀਰ ਦੇ ਵਿੱਚ, ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਇਹ ਰੱਬ ਦਾ ਘਰ ਵੀ ਹੈ, ਇਸੇ ਕਰਕੇ ਇਹਦੀ ਸਫਾਈ ਰੱਖਣੀ ਹੈ। ਤੇ ਰੱਬ ਦੇ ਘਰ ਦੀ ਸਫਾਈ ਕਿਵੇਂ ਕਰਨੀ ਹੈ, ਵਿਸ਼ੇ ਵਿਕਾਰ ਇਹਦੇ ਵਿੱਚ ਕੂੜਾ ਕਰਕਟ ਬਣ ਚੁੱਕੇ ਨੇ। ਵਿਸ਼ੇ ਵਿਕਾਰਾਂ ਨੇ ਭਰ ਲਿਆ, ਵਿਸ਼ੇ ਵਿਕਾਰਾਂ ਨਾਲ ਭਰ ਗਿਆ, ਅੰਦਰ ਗੰਦ ਪਿਆ ਹੋਇਆ। ਜਿਹੜਾ ਘਰ ਗੰਦਾ ਹੋਵੇ ਉਸ ਘਰ ਵੜਨ ਨੂੰ ਜੀ ਨਹੀਂ ਕਰਦਾ, ਇਹਦੇ ਅੰਦਰ ਰੱਬ ਕਿਵੇਂ ਵੜ ਜਾਏਗਾ? ਇਹਦੀ ਸਫਾਈ ਕਰੀਏ ਪਹਿਲਾਂ, ਵਿੱਚ ਉਦਣ ਹੀ ਉਹਨੇ ਪ੍ਰਗਟ ਹੋ ਜਾਣਾ ਵੀ ਆ ਗਿਆ। ਅੰਦਰ ਤੇ ਝਾਤੀ ਮਾਰੀਓ ਹੀ ਨਹੀਂ ਕਦੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਪਛਾਣ, ਅਸੀਂ ਕੀ ਹਾਂ? ਆਤਮ ਸ਼ਹਿਜਾਦੇ ਹਾਂ, ਪਰਮਾਤਮਾ ਦੇ ਪੁੱਤਰ ਅੰਸ਼ ਹਾਂ ਅਸੀਂ। ਸੂਰਜ ਦੀ ਕਿਰਨਾਂ ਹੀ ਸਾਡੇ ਤੱਕ ਪਹੁੰਚਦੀਆਂ, ਰੱਬ ਦੀ ਅੰਸ਼ ਹਾਂ। ਜਿੰਨੇ ਵੀ ਫਿਰਦੇ ਆ ਨਾ, ਸਾਡੇ ਵਿੱਚ ਰੱਬ ਦੀ ਅੰਸ਼ ਹੈ। ਸਤ ਸੰਗਤ ਜੀ, ਸਮੁੰਦਰ ਦੀ ਇੱਕ ਬੂੰਦ ਵਿੱਚ ਸਮੁੰਦਰ ਦੇ ਸਾਰੇ ਗੁਣ ਨੇ, ਸੂਰਜ ਦੀ ਇੱਕ ਕਿਰਨ ਵਿੱਚ ਸੂਰਜ ਦੇ ਸਾਰੇ ਗੁਣ ਨੇ। ਇਸੇ ਤਰ੍ਹਾਂ ਅਸੀਂ ਵੀ ਰੱਬ ਦੀ ਇੱਕ ਬੂੰਦ ਹੈ ਨਾ, ਜਿਵੇਂ ਸਮੁੰਦਰ ਚੋਂ ਨਿਕਲੀ, ਇਹ ਵੀ ਸਾਧ ਸਦ ਅੰਸ਼ ਹੈ, ਇਹਦੇ ਵਿੱਚ ਵੀ ਰੱਬ ਵਾਲੇ ਸਾਰੇ ਗੁਣ ਨੇ। ਆਖੋ ਸਤਨਾਮ। ਗੁਣ ਸਾਰੇ ਨੇ ਪਰ ਪਰਦਾ ਪਿਆ ਹੋਇਆ। ਜਿੱਦਣ ਹੋਮੇ ਦਾ ਪਰਦਾ ਚੁੱਕਿਆ ਗਿਆ, ਉਸੇ ਦਿਨ ਪ੍ਰਗਟ ਹੋ ਜਾਣ। ਜਰਾ ਧਿਆਨ ਦੇਣਾ, 6 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ ਅਭਿਆਸੀ ਪੁਰਸ਼ਾਂ ਨੂੰ ਕਿ ਮੈਂ ਚਲੇ ਜਾਣਾ ਇਸ ਦਿਨ, ਇੰਨੇ ਵਜੇ ਇੰਨੀ ਤਾਰੀਖ ਮੇਰੀ ਮੌਤ ਹੋ ਜਾਣੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅੱਜ ਹਿੱਲ ਜੁੱਲ ਹੋ ਗਈ, 6 ਮਹੀਨੇ ਬਾਅਦ ਮੌਤ ਹੋ ਜਾਏਗੀ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਜਿਹੜੇ ਮਹਾਂਪੁਰਖ ਹੋਏ ਨੇ ਨਾ ਮਾਲਵੇ ਇਲਾਕੇ ਵਿੱਚ, ਉਹਨਾਂ ਨੇ ਇੰਗਲੈਂਡ ਜਾਣਾ ਸੀ। ਇੰਗਲੈਂਡ ਮਹਾਂਪੁਰਖਾਂ ਨੇ ਆਪਣੇ 5 ਭੂਤਕ ਸਰੀਰ ਦਾ ਪਰਿਤਿਆਗ ਕੀਤਾ ਤੇ ਜਾਣ ਤੋਂ ਪਹਿਲਾਂ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਐਦਕੀ ਜਾਣਾ, ਮੁੜ ਕੇ ਨਹੀਂ ਜਾਣਾ। ਇੰਗਲੈਂਡ ਆਏ ਸਾਲ ਜਾਂਦੇ ਸੀ, ਕਹਿੰਦੇ ਐਦਕੀ ਜਾਣਾ ਹੈ, ਮੁੜ ਕੇ ਨਹੀਂ ਜਾਣਾ, ਕਿਉਂਕਿ ਉਹਨਾਂ ਨੂੰ ਪਤਾ ਸੀ ਮੁੜ ਕੇ ਆਉਣਾ ਹੀ ਨਹੀਂ ਤੇ ਜਾਣਾ ਕਿੱਥੋਂ। ਏਅਰਪੋਰਟ ਤੇ ਸੰਗਤਾਂ ਚੜ੍ਹਾਉਣ ਗਈਆਂ ਮਹਾਂਪੁਰਖਾਂ ਨੂੰ, ਜਦੋਂ ਗਏ ਚੜ੍ਹਾਉਣ ਵਾਸਤੇ, ਵਾਜੇ ਤੋਂ ਬਿਨਾਂ ਕਦੇ ਕੀਰਤਨ ਨਹੀਂ ਸੀ ਕੀਤਾ, ਪਰ ਜਦੋਂ ਬਹਿਣ ਲੱਗੇ ਸੀ ਨਾ, ਸੰਗਤਾਂ ਛੱਡਣ ਗਈਆਂ, ਸਾਰੀ ਸੰਗਤ ਦਿੱਲੀ ਦੀ ਸੰਗਤ ਖੜੀ ਹੈ, ਪੰਜਾਬ ਦੀ ਸੰਗਤ ਕਹਿ ਲਓ, ਸਾਰੇ ਹਿੰਦੁਸਤਾਨ ਤੋਂ ਕੋਨੇ ਕੋਨੇ ਚੋਂ ਸੰਗਤਾਂ ਮਹਾਂਪੁਰਖਾਂ ਨੂੰ ਵਧਾਈ ਦੇਣ ਵਾਸਤੇ ਆਈਆਂ ਕਿ ਸਾਡੇ ਪਿਆਰੇ ਦੇ ਸਾਨੂੰ ਹੁਣ ਇੱਕ ਇੱਥੇ 3 ਮਹੀਨੇ 3.5 ਮਹੀਨੇ ਦਰਸ਼ਨ ਨਹੀਂ ਹੋਣੇ। ਵਧਾਈ, ਇਹ ਨਹੀਂ ਪਤਾ ਕਿ ਸਦਾ ਵਾਸਤੇ ਵਿਛੋੜਾ ਪੈ ਰਿਹਾ। ਮਹਾਂਪੁਰਖ ਲੱਗੇ ਜਾਣ, ਉਹਨਾਂ ਨੇ ਫਿਰ ਦਿੱਲੀ ਏਅਰਪੋਰਟ ਤੇ ਖਲੋਤੇ ਮਹਾਂਪੁਰਖ, ਨਾਲੇ ਚੁਟਕੀਆਂ ਵਜਾਉਣ ਲੱਗ ਪਏ, ਨਾਲੇ ਸ਼ਬਦ ਪੜਿਆ ਕੀ, ਇੱਥੇ ਕੱਟ ਕੇ ਜੀ ਰਹਿਣ ਬਸੇਰਾ। ਜਿਵੇਂ ਪੰਛੀ ਰਾਤ ਕੱਟਦੇ ਨੇ ਦਰਖਤ ਦੇ ਉੱਤੇ, ਸਵੇਰ ਵੇਲੇ ਅਗਲੇ ਦਰਖਤ ਤੇ, ਉਦੋਂ ਅਗਲੇ ਦਿਨ, ਉਦੋਂ ਅਗਲੇ, ਬਸ ਜਿਵੇਂ ਪ੍ਰਾਹੁਣਾ ਆਉਂਦਾ ਰਾਤ ਕੱਟਦਾ ਚਲਿਆ ਜਾਂਦਾ, ਸਦਾ ਨਹੀਂ ਬੈਠੇ ਰਹੀਦਾ। ਇੱਥੇ ਕੱਟ ਕੇ ਜੀ ਰਹਿਣ ਬਸੇਰਾ, ਅੱਜ ਕੂੰਜਾ ਉੱਡ ਚੱਲੀ, ਇੱਥੇ ਕੱਟ ਕੇ ਜੀ ਦੇ ਸੰਜੋਗਾਂ ਨਾਲ ਮੇਲੇ ਹੋਣ, ਉਹਨਾਂ ਨੂੰ ਪਤਾ ਸੀ ਕਿ ਅੱਜ ਚੱਲੇ ਆ, ਅੱਜ ਤੋਂ ਵਾਪਸ ਮੁੜ ਕੇ ਆਉਣਾ ਹੀ ਨਹੀਂ ਕਦੇ। ਉਹਨਾਂ ਨੂੰ ਪਤਾ ਸੀ ਜਹਾਜ਼ 'ਚ ਤੇ ਦੁਨੀਆ ਚੜ੍ਹਦੀ ਹੈ, ਉੱਥੇ ਬਿਨਾਂ ਜਹਾਜ਼ ਤੋਂ ਵੀ ਆਕਾਸ਼ ਵਿੱਚ ਅਡਾਰੀਆਂ ਲਾਉਣ ਦੀ ਹਿੰਮਤ ਰੱਖਦੇ ਸੀ। ਉਹ ਬਿਨਾਂ ਜਹਾਜ਼ ਤੋਂ ਵੀ ਉੱਚੀਆਂ ਉਡਾਰੀਆਂ ਲਾ ਸਕਦੇ ਨੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਸਿਮਰਨ ਦੀ ਤਾਕਤ ਹੈ। ਇੰਗਲੈਂਡ ਗਏ, ਬੜਾ ਸਮਾਂ ਕੀਰਤਨ ਕੀਤਾ, 26 ਅਗਸਤ ਮਹਾਂਪੁਰਖਾਂ ਨੇ ਸਰੀਰ ਛੱਡਿਆ, 26 ਅਗਸਤ 1975। ਹੈਰਾਨੀ ਦੀ ਗੱਲ ਇਹ ਹੈ, 26 ਨੂੰ ਸਰੀਰ ਛੱਡਿਆ ਤੇ 25 ਨੂੰ ਰਾਤ ਨੂੰ ਦੀਵਾਨ ਲਾਇਆ। ਪੱਚੀ ਨੂੰ ਦੀਵਾਨ ਲਾਇਆ, 26 ਨੂੰ ਸਰੀਰ ਛੱਡਿਆ। ਗੁਰੂ ਸਤੋਤਰ ਪੜ੍ਹਨ ਤੋਂ ਪਹਿਲਾਂ ਧਾਰਨਾ ਪੜ੍ਹੀ ਸੀ, ਦਿਨ ਤਾਂ ਥੋੜੇ ਰਹਿ ਗਏ ਹੋ ਗਿਆ ਪੁਰਾਣਾ, ਅੱਜ ਉਹ ਚੋਲਾ, ਸਰੀਰ ਰੂਪੀ ਚੋਲਾ ਪੁਰਾਣਾ ਹੋ ਗਿਆ। ਸਤ ਸੰਗਤ ਜੀ, ਬੇਨਤੀ ਹੈ, ਇਹ ਜਿਹੜੇ ਵੀਡੀਓ ਬਣਾ ਰਹੇ ਨੇ ਕਿ ਬੈਠ ਕੇ ਬਣਾਓ, ਹੈ ਖੜਨਾ ਨਹੀਂ ਕਿਸੇ ਨੇ, ਸਾਰਿਆਂ ਨੇ ਬੈਠਣਾ, ਕਿਉਂਕਿ ਮੈਨੂੰ ਸੰਗਤ ਦੇ ਦਰਸ਼ਨ ਨਹੀਂ ਹੁੰਦੇ, ਤੇ ਜਿੰਨਾ ਚਿਰ ਦਰਸ਼ਨ ਨਾ ਹੋਣ ਉਹਨਾਂ ਚਿਰ ਆਨੰਦ ਵੀ ਨਹੀਂ ਆਉਂਦਾ।
ਸੰਗਤ ਵਿੱਚੋਂ ਹੀ
ਇਹ ਸੰਗਤ ਵਿੱਚੋਂ ਹੀ ਪਾਵਰ ਮਿਲਦੀ ਹੈ, ਬੋਲਣ ਦੀ ਸਮਰੱਥਾ ਜੋ ਹੈ ਇਹ ਸੰਗਤ ਵਿੱਚੋਂ ਹੀ ਮਿਲਦੀ। ਸੋ ਬੈਠ ਕੇ ਧਿਆਨ ਦਿਓ, ਰਾਤ ਨੂੰ ਮਹਾਂਪੁਰਖਾਂ ਨੇ ਧਾਰਨਾ ਪੜ੍ਹੀ, ਇਹ ਸਰੀਰ ਰੂਪੀ ਚੋਲਾ ਪੁਰਾਣਾ ਹੋ ਗਿਆ। ਸਤਸੰਗ ਧਨ ਜੋਬਣ
ਫੁੱਲੜਾ
ਨਾਠੀ ਅੜੇ
ਦਿਨ ਚਾਰ
ਪੱਬਣ ਕੇਰੇ
ਪੱਤ ਜਿਉ
ਕਲ ਤੁਲ ਜੁੰਮਣ
ਹਾਰ
ਰੰਗ ਮਾਣ ਲੈ
ਪਿਆਰਿਆ
ਇਹ ਜੋਬਣ ਨੂੰ
ਖੁੱਲਾ
ਦਿਨ ਥੋੜੜੇ ਥੱਕੇ
ਭਇਆ ਪੁਰਾਣਾ ਚੋਲਾ
ਭਇਆ ਪੁਰਾਣਾ ਚੋਲਾ ਕਿਹਦੇ ਦਿਨ ਰਹਿ ਗਏ ਥੋੜੇ ਚੋਲਾਰ ਹੋ ਗਿਆ ਪੁਰਾਣਾ। ਸੰਗਤਾਂ ਨੂੰ ਸਮਝ ਨਾ ਆਈ, ਰਮਜ ਸਮਝਣੀ ਕਿਹੜਾ ਸੌਖੀ ਹੈ, ਪਤਾ ਹੀ ਨਾ ਲੱਗਿਆ ਕਹਿੰਦੇ ਕੀ ਨੇ, ਸਮਝ ਹੀ ਨਾ ਆਈ। ਵਿਰਲੇ ਵਿਰਲੇ ਸਮਝਦੇ ਨੇ, ਵਿਰਲੇ ਵਿਰਲਿਆਂ ਦੇ ਅੰਦਰ ਸਤਿਕਾਰ ਹੁੰਦਾ ਹੈ। ਕੌਣ ਕੌਣ ਹੈ ਇੱਥੋਂ ਤੱਕ ਪਹੁੰਚਣ ਵਾਲਾ, ਗੱਲਾਂ ਕਰਨ ਵਾਲੇ ਲੋਕ ਅੱਜ ਵੀ ਗੱਲਾਂ ਕਰਦੇ ਨੇ ਇੱਥੋਂ ਤੱਕ ਕਿ ਬਹੁਤ ਕੁਛ ਕਹਿੰਦੇ ਨੇ, ਪਰ ਕਿਹਦੇ ਵਿੱਚ ਪਾਵਰ ਹੈ ਜਿਹੜਾ ਇੱਥੋਂ ਤੱਕ ਪਹੁੰਚ ਜਾਵੇ। ਪਹਿਲਾਂ ਦੱਸ ਦੇਣਾ ਇਹ ਰਿਕਾਰਡ ਗੱਲਾਂ ਨੇ, ਰਿਕਾਰਡ, ਐਵੇਂ ਨਹੀਂ ਇੱਕ ਸੁਣੀ ਸੁਣਾਈ ਕਈ ਕਹਾਈ ਗੱਲ ਨਹੀਂ, ਪੜੀ ਗੱਲ ਨਹੀਂ, ਇਹ ਰਿਕਾਰਡ ਹੈ ਕਿ ਮਹਾਂਪੁਰਖਾਂ ਨੇ ਅੰਮ੍ਰਿਤ ਵੇਲੇ ਸਰੀਰ ਛੱਡਿਆ ਦਿਨੇ 26 ਨੂੰ ਤੇ 25 ਨੂੰ ਰਾਤ ਨੂੰ ਕਹਿ ਦਿੱਤਾ ਸੀ ਚਲੇ ਜਾਣਾ। ਦੱਸ ਤੇ ਸਾਰੀ ਸੰਗਤ ਨੂੰ ਕਹਿ ਕੇ ਕਿ ਪ੍ਰਬੰਧ ਕਰਨਾ, ਇੰਡੀਆ ਜਾਏਗਾ ਸਾਡਾ ਸਰੀਰ ਕਿਵੇਂ ਜਾਏਗਾ, ਕਿਹੋ ਜਿਹੇ ਪ੍ਰਬੰਧ ਨੇ, ਕਿੰਨੇ ਦਿਨਾਂ 'ਚ ਪਹੁੰਚਦਾ, ਤੇ ਕਿਹਾ ਸੀ ਸਾਡੇ ਸਰੀਰ ਨੂੰ ਜਲ ਪ੍ਰਵਾਹ ਕਰਿਓ ਭਾਈ, ਇਹਦਾ ਸੰਸਕਾਰ ਨਾ ਕਰਿਓ। ਮਹਾਰਾਜ ਤੁਹਾਡੇ ਸਰੀਰ ਨੂੰ ਜਲ ਪ੍ਰਵਾਹ ਕਿਉਂ ਕੀ ਕਰੀਏ? ਮਹਾਂਪੁਰ ਕਹਿਣ ਲੱਗੇ ਇਹ ਸਾੜਨਾ ਕਿਉਂ ਹੈ? ਇਹ ਸਾਰੀ ਜ਼ਿੰਦਗੀ ਸੰਗਤਾਂ ਦੇ ਕੰਮ ਆਇਆ, ਮੈਂ ਚਾਹੁੰਦਾ ਮੇਰੇ ਸਰੀਰ ਨੂੰ ਜਲ ਪ੍ਰਵਾਹ ਕਰਿਓ, ਮੇਰੇ ਜਾਣ ਤੋਂ ਬਾਅਦ ਵੀ ਮੱਛੀਆਂ ਦੇ ਕੰਮ ਆ। ਇਹਨੂੰ ਕਹਿੰਦੇ ਨੇ ਪਾਰਉਪਕਾਰੀ ਮਹਾਂਪੁਰਸ਼। ਪਰ ਉਪਕਾਰ ਕਾਰ ਸਾਰੇ ਕਰਦੇ ਨੇ, ਉਪਕਾਰ ਆਮ ਕੰਮ ਤੋਂ ਉੱਚਾ ਕੰਮ ਕਰਨਾ ਉਹ ਕੀ ਹੈ? ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਵੀ ਆਪ ਜਪਣਾ, ਸੇਵਾ ਕਰਨੀ, ਇਹ ਉਪਕਾਰ ਕਰਦਾ, ਬੰਦਾ ਉੱਚਾ ਕੰਮ ਕਰਦਾ। ਗੁਰਦੁਆਰੇ ਜਾਣਾ, ਇੱਥੇ ਸੰਗਤ 'ਚ ਆਉਣਾ, ਇਹ ਉਪਕਾਰ ਹੈ, ਇਹ ਉਪਕਾਰ ਕਰ ਰਹੇ ਸਾਰੇ। ਪਰ ਇੱਕ ਹੈ ਪਰ ਉਪਕਾਰ, ਅੱਗੇ ਪਰ ਲਾ ਦਿਓ, ਇਹਦਾ ਅਰਥ ਬਣ ਜਾਂਦਾ ਹੈ ਜਿਹੜਾ ਵੀ ਕੰਮ ਕਰਨਾ ਆਪਣੇ ਵਾਸਤੇ ਨਹੀਂ, ਉਹ ਪਰਾਇਆਂ ਵਾਸਤੇ ਹੀ ਕਰਨਾ। ਜੋ ਸੋਚਣਾ ਪਰਾਇਆਂ ਵਾਸਤੇ, ਜੋ ਸੋਚਣਾ ਪਰਾਇਆਂ ਵਾਸਤੇ, ਦਿਨ ਰਾਤ ਇੱਕ ਕਰਨੀ ਉਹ ਪਰਾਇਆਂ ਵਾਸਤੇ, ਦੁਨੀਆਂ ਵਾਸਤੇ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਉਹ ਪਰ ਉਪਕਾਰੀ ਜਿਹੜੇ ਆਉਂਦੇ ਨੇ ਉਹ ਜਨਮ ਮਰਨ ਤੋਂ ਰਹਿਤ ਹੁੰਦੇ ਨੇ। ਤੇ ਪਰ ਉਪਕਾਰੀ ਜਿਵੇਂ ਪ੍ਰੇਮ ਦੀ ਮੂਰਤ ਬਾਬਾ ਪ੍ਰੇਮ ਸਿੰਘ ਜੀ, ਐਸੇ ਮਹਾਂਪੁਰਖ ਜਿਹੜੇ ਪਰ ਉਪਕਾਰ ਕਰਨ ਵਾਸਤੇ ਆਉਂਦੇ ਨੇ, ਆਪਣਾ ਭਲਾ ਨਹੀਂ ਸੰਸਾਰ ਦਾ ਭਲਾ ਜਿਹੜੇ ਕਰਦੇ ਨੇ, ਦੁਨੀਆਂ ਦਾ ਭਲਾ ਲੋੜਦੇ ਨੇ। ਹੁਣ ਧਿਆਨ ਦਿਓ, ਮਹਾਂਪੁਰਖਾਂ ਨੇ ਪਹਿਲਾਂ ਦੱਸ ਦਿੱਤਾ ਸੀ ਚਲੇ ਜਾਣਾ। ਸੰਤ ਬਾਬਾ ਈਸ਼ਰ ਸਿੰਘ ਨਾਨਕ ਸਰ ਕਲੇਰਾਂ ਵਾਲੇ, ਉਹ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ, ਇਹ ਬਾਬਾ ਈਸ਼ਰ ਸਿੰਘ ਨਾਨਕ ਸਰ ਕਲੇਰਾਂ ਵਾਲੇ, ਇਹ ਵੀ ਰਿਕਾਰਡ ਗੱਲਾਂ ਹਨ। ਸਾਰੀ ਜ਼ਿੰਦਗੀ ਵਿੱਚ ਕੀਰਤਨ ਤੋਂ ਬਾਅਦ ਕਦੇ ਕਦੇ ਫਤਿਹ ਨਹੀਂ ਸੀ ਬੁਲਾਉਂਦੇ, ਇਸ ਤਰ੍ਹਾਂ ਹੀ ਬਚਨ ਕਰਨੇ। ਚੰਗਾ ਭਾਈ ਕੱਲ੍ਹ ਮਿਲਾਂਗੇ, ਸਮਾਪਤੀ, ਕੱਲ੍ਹ ਮਿਲਾਂਗੇ, ਸਮਾਪਤੀ ਕਰ ਦੇਣੀ, ਸਰੀਰ ਛੱਡਣਾ ਸਵੇਰੇ। ਰਾਤ ਨੂੰ ਕਥਾ ਕੀਤੀ, ਕਥਾ ਤੋਂ ਬਾਅਦ ਗੱਜ ਕੇ ਫਤਿਹ ਬੁਲਾਈ ਉੱਚੀ ਸਾਰੀ। ਜਦੋਂ ਮਹਾਂਪੁਰਖਾਂ ਨੇ ਫਤਿਹ ਬੁਲਾਈ ਨਾ, ਤੇ ਸੰਗਤ ਹੈਰਾਨ ਹੋ ਗਈ ਸਾਡੀ, ਵੀ ਇਹ ਕੀ ਗੱਲ ਬਣੀ? ਸਵਾਲ ਕਰਤਾ ਮਹਾਰਾਜ, ਅੱਗੇ ਕਦੇ ਫਤਿਹ ਨਹੀਂ ਬੁਲਾਈ, ਅੱਜ ਫਤਿਹ ਬੁਲਾਉਣ ਦਾ ਕਾਰਨ? ਕਹਿੰਦੇ ਅੱਜ ਫਤਿਹ ਹੋ ਗਈ ਆਖੋ ਸਤਨਾਮ, ਅੱਜ ਜੀਵਨ ਤੋਂ ਫਤਿਹ ਪਾ ਲਈ। ਫਤਿਹ ਪਾਉਣੀ ਬੜੀ ਔਖੀ, ਹਾਰਦੇ ਬੜੇ ਵੇਖ ਜਿੱਤਦਾ, ਜੀਵਨ ਦੀ ਬਾਜੀ ਕੋਈ ਵਿਰਲੇ ਜਿੱਤਦਾ, ਬੜੇ ਥਿੜਕ ਜਾਂਦੇ ਨੇ, ਬੜਿਆਂ ਦੀ ਜੀਵਨ ਰੂਪੀ ਗੱਡੀ ਲੈਣ ਤੋਂ ਲੈ ਜਾਂਦੀ ਹੈ। ਵਿਰਲੇ ਵਿਰਲੇ ਹਨ ਜਿਹੜੇ ਸਹੀ ਮੰਜ਼ਿਲ ਤੇ, ਮੰਜ਼ਿਲੇ ਮਕਸੂਦ ਤੱਕ ਜਿਹੜੇ ਪਹੁੰਚਦੇ ਨੇ, ਉਹ ਤੇ ਵਿਰਲੇ ਹੁੰਦੇ ਨੇ, ਬੜੇ ਲੈਂਦੇ। ਹਾਰਦੇ ਬੜੇ ਵੇਖੇ, ਅੱਜ ਫਤਿਹ ਬੁਲਾਤੀ, ਕਿਉਂਕਿ ਅੱਜ ਫਤਿਹ ਹੋ ਗਿਆ ਮੋਰਚਾ, ਜੀਵਨ ਦੀ ਬਾਜੀ ਜਿੱਤ ਗਏ, ਸਵੇਰੇ ਹੀ ਸਰੀਰ ਛੱਡਦਾ। ਖੁਦ
ਸਤਨਾਮ।
ਹੁਣ ਧਿਆਨ ਦਿਓ, ਪਤਾ ਸੀ ਨਾ ਚਲੇ ਜਾਣਾ, 6 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ, ਇੱਕ ਦਿਨ ਦੀ ਤੇ ਗੱਲ ਛੱਡੋ, 6 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ। ਜੇ ਅਭਿਆਸ ਕਰਦੇ ਹੋਵਾਂਗੇ ਸਾਨੂੰ ਵੀ ਪਤਾ ਲੱਗ ਜਾਏਗਾ, ਚੋਲੇ ਪਾਉਣ ਦੀ ਵੀ ਲੋੜ ਨਹੀਂ। ਆਖੋ ਸਤਨਾਮ। ਪਤਾ ਲੱਗ ਜਾਏਗਾ, ਮਹਾਰਾਜ ਦੀ ਹਜ਼ੂਰੀ ਚ ਬੈਠਾ, ਲਿਖ ਕੇ ਲੈ ਲਓ, ਅਭਿਆਸ ਕਰਨ ਲੱਗ ਜਾਓ, ਸਵੇਰੇ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ ਤੇ ਵਾਹਿਗੁਰੂ 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 ਦਾ ਅਭਿਆਸ ਘੱਟ ਤੋਂ ਘੱਟ ਸ਼ੁਰੂਆਤ ਕਰੋ, 15 ਮਿੰਟ ਤੋਂ, ਫਿਰ 20 ਮਿੰਟ, ਅੱਧਾ ਘੰਟਾ, ਘੰਟਾ ਡੇਢ ਘੰਟਾ, 2 ਘੰਟੇ, 2 ਘੰਟੇ ਜਿਹੜਾ ਰੋਜ਼ ਅਭਿਆਸ ਕਰਦਾ ਹੈ, ਪਹਿਲਾਂ ਜੀਭ ਤੋਂ ਬੋਲਦਾ, ਹੌਲੀ ਹੌਲੀ ਘੰਟ ਤੋਂ ਆਵਾਜ਼ ਆਉਂਦੀ, ਹੌਲੀ ਹੌਲੀ ਹਿਰਦੇ ਚੋਂ, ਮਿਹਨਤ ਅੱਗੇ ਅੱਗੇ ਹੋਏਗੀ, ਅਭਿਆਸ ਸ਼ੁਰੂ ਕਰ ਦਿਓ, ਆਪਣੇ ਆਪ ਪਤਾ ਲੱਗ ਜਾਏਗਾ, ਮੇਰੇ ਦਿਨ ਥੋੜੇ ਰਹਿ ਗਏ, ਸਮਾਂ ਆ ਗਿਆ ਨੇੜੇ। ਪਤਾ ਲੱਗਦਾ ਹੈ, ਹਰ ਇੱਕ ਨੂੰ ਲੱਗਦਾ ਹੈ, ਪਰ ਹੁਣ ਸਾਧ ਸੰਗਤ ਗੰਢ ਖੁੱਲੀ ਹੈ, ਸਾਨੂੰ ਪਤਾ ਹੀ ਨਹੀਂ ਲੱਗਣਾ, ਅਸੀਂ ਉਵੇਂ ਜਿਵੇਂ ਹੱਸਦੇ ਰਹਿਣਾ, ਖੇਡਦੇ ਰਹਿਣਾ, ਕੰਮ ਕਾਰ ਕਰਦੇ ਰਹਿਣਾ, ਉਦੋਂ ਹੀ ਪਤਾ ਲੱਗਣਾ ਜਿਹਦੇ ਨਾਲ ਭਾਣਾ ਵਰਤ ਗਿਆ। ਕੋਈ ਸਤਨਾਮ, ਪਤਾ ਹੀ ਉਦਣ ਲੱਗਣਾ, ਉਦਣ ਹੀ ਪਤਾ ਲੱਗਣਾ ਵੀ ਉਹ ਆ ਗਿਆ, ਸਮਾਂ ਆ ਗਿਆ। ਸਾਨੂੰ ਨੀ ਪਤਾ ਲੱਗਣਾ, ਅਸੀਂ ਇੰਨੇ ਅਭਿਆਸੀ ਨਹੀਂ, ਸਾਡੀ ਮਿਹਨਤ ਨਹੀਂ ਏਡੀ, ਪਰ ਜਿਹੜੇ ਮਿਹਨਤੀ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ। ਸਤਿਗੁਰੂ ਕਿਰਪਾ ਕਰਦੇ ਨੇ ਫਿਰ ਉਹਨਾਂ ਨੂੰ ਸੋਝੀ ਆ ਜਾਂਦੀ ਹੈ, ਆਉਣ ਵਾਲੇ ਸਮੇਂ ਦਾ ਪਤਾ ਲੱਗਦਾ। ਪਰ ਇਹ ਮਤ ਸਮਝ ਲੈਣਾ ਕਿ ਸਾਧੂ ਸੰਤਾਂ ਨੂੰ ਹੀ ਪਤਾ ਲੱਗਦਾ, ਹਰ ਕੋਈ ਵੀ ਹੋਵੇ ਮਿਹਨਤ ਕਰੇ, ਜਿਹੜਾ ਗ੍ਰਿਸਤੀ ਹੈ ਨਾ ਗ੍ਰਿਸਤੀ, ਉਹਨੂੰ ਇੰਨੀ ਮਿਹਨਤ ਕਰਨ ਦੀ ਵੀ ਲੋੜ ਨਹੀਂ ਪੈਂਦੀ ਹੈ। ਗੁਰੂ ਸਤਨਾਮ, ਇਹ ਵੀ ਗੱਲ ਨਾਲ ਨੋਟ ਕਰ ਲਓ, ਗ੍ਰਿਸਤੀ ਨੂੰ ਓਨੀ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਜਿੰਨੀ ਇੱਕ ਸਾਧੂ ਨੂੰ ਲੋੜ ਪਏਗੀ। ਗ੍ਰਿਸਤੀ ਨੂੰ ਸਤਿਗੁਰੂ ਰਾਹ ਆਪ ਬਖਸ਼ਦੇ ਨੇ, ਕਿਉਂਕਿ ਗ੍ਰਿਸਤ ਵਿੱਚ ਰਹਿ ਕੇ ਨਿਰਲੇਪ ਰਹਿਣਾ ਬੜਾ ਔਖਾ ਹੈ। ਜਿਹੜੇ ਹੈ ਹੀ ਘਰ ਬਾਰ ਛੱਡੀ ਫਿਰਦੇ ਨੇ, ਉਹਦੇ ਹੈ ਹੀ ਨਿਰਲੇਪ, ਉਹ ਤੇ ਸੌਖਾ ਹੈ, ਉਹਨਾਂ ਨੂੰ ਤਾਂ ਮੋਹ ਛੱਡਤਾ ਉਹਨਾਂ ਨੇ, ਉਹਨਾਂ ਵਾਸਤੇ ਘਰ ਛੱਡਣੇ ਸੌਖੇ ਨੇ। ਪਰ ਜੇ ਕੋਈ ਗ੍ਰਿਸਤੀ ਉੱਦਮ ਕਰੇ ਉਹਦਾ ਤੇ ਸਤਿਗੁਰੂ ਕਿਰਪਾ ਕਰਦੇ ਨੇ, ਉਹਨੂੰ ਇੰਨਾ ਉੱਦਮ ਕਰਨ ਦੀ ਵੀ ਲੋੜ ਨਹੀਂ ਪੈਂਦੀ, ਸਤਿਗੁਰੂ ਬਖਸ਼ਿਸ਼ ਬੜੀ ਵੱਡੀ ਕਰਦੇ। ਹੁਣ ਧਿਆਨ ਦੇਣਾ, ਆਓ ਉੱਥੇ ਹੀ ਮਨ ਲੈ ਕੇ ਆਓ, ਗੱਲ ਮੈਂ ਕਰ ਰਿਹਾ ਸੀ ਜੀਵਨ ਦੀ ਬਾਜੀ ਜਿੱਤ ਕੇ ਜਾਣੀ। ਫਕੀਰਾ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ, ਲਿਆਓ ਗੱਲ ਉੱਥੇ। ਉਹ ਕਹਿ ਦਿਆ ਕਰੇ ਕੋਈ ਗੱਲ ਨਹੀਂ, ਸਮਾਂ ਆਏਗਾ ਦੱਸਾਂਗਾ। ਕਈ ਮਹੀਨੇ ਨਹੀਂ ਕਈ ਸਾਲ ਪੁੱਛਦੀ ਰਹੀ, ਸਮਾਂ ਲੰਘਦਾ ਗਿਆ, ਸਮਾਂ ਲੰਘਦਾ ਗਿਆ, ਆਖਿਰਕਾਰ ਉਹ ਦਿਨ ਆ ਗਿਆ ਜਿੱਦਣ ਮਹਾਂਪੁਰਖਾਂ ਨੇ ਸਰੀਰ ਛੱਡਣਾ। ਅੱਜ ਬੁਲਾ ਲਓ, ਬੁਲਾ ਲਿਆ, ਵੇਸ਼ਵਾ ਆ ਗਈ। ਹਾਂ ਬਾਬਾ ਦੱਸ, ਹੋਮੇ ਬੋਲੇ। ਫਕੀਰ ਕਹਿਣ ਲੱਗਾ ਤੂੰ ਮੈਨੂੰ ਬੜਾ ਚਿਰ ਹੋ ਗਿਆ ਪੁੱਛਦੀ ਰਹੀ ਹੈ ਕਿ ਬਾਬਾ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ ਹੈ, ਤੈਨੂੰ ਕਿਹਾ ਸੀ ਦੱਸਾਂਗਾ, ਅੱਜ ਉਹ ਸਮਾਂ ਹੈ, ਲੈ ਤੈਨੂੰ ਦੱਸਣ ਲੱਗਿਆ। ਦੱਸ ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜੀ ਹਜ਼ਾਰਾਂ ਨਹੀਂ ਲੱਖਾਂ ਗੁਣਾ ਚੰਗੀ ਹੈ। ਵੇਸ਼ਵਾ ਨੇ ਅਗਲਾ ਸਵਾਲ ਕੀਤਾ, ਉਹਨੇ ਅਗਲਾ ਸਵਾਲ ਕਰਤਾ, ਕੀ ਆਖਿਆ? ਕਹਿੰਦੀ ਜੀ ਇਹ ਜਵਾਬ ਤੁਸੀਂ ਅੱਜ ਤੋਂ 2-4 ਸਾਲ ਪਹਿਲਾਂ ਵੀ ਦੇ ਸਕਦੇ ਸੀ। ਮੈਂ ਹਰ ਰੋਜ਼ ਸੈਰ ਕਰਨ ਆਉਂਦੀ ਰਹੀ ਹਾਂ, ਕੁੱਤੇ ਨੂੰ ਰੋਜ਼ ਲੈ ਕੇ ਆਉਂਦੀ ਸੀ, ਇਹ ਪਹਿਲਾਂ ਜਵਾਬ ਕਿਉਂ ਨਹੀਂ ਦਿੱਤਾ, ਅੱਜ ਕਿਉਂ ਦਿੱਤਾ? ਫਕੀਰ ਦਾ ਆਖਰੀ ਸਾਹ ਚੱਲ ਰਿਹਾ, ਬਸ ਜਾਂਦਾ ਜਾਂਦਾ ਜਵਾਬ ਦੇ ਗਿਆ, ਮੈਂ ਤਾਂ ਨਹੀਂ ਤੈਨੂੰ ਪਹਿਲਾਂ ਕਿਹਾ ਸੀ ਕਿਉਂਕਿ ਮੈਨੂੰ ਭਰੋਸਾ ਨਹੀਂ ਸੀ, ਕੀ ਪਤਾ ਮਨ ਨੇ ਕਦੋਂ ਡੋਲ ਜਾਣਾ। ਗੁਰੂ ਸਤਨਾਮ, ਜਿਹੜਾ ਕਹੇ ਮੈਂ ਪੂਰਾ ਹੋ ਗਿਆ ਉਹ ਫਕੀਰ ਕਾਹਦਾ, ਜਿਹੜਾ ਕਹੇ ਮੈਂ ਫਕੀਰੀ ਦੀ ਮੰਜ਼ਿਲ ਤੈਅ ਕਰ ਲਈ ਹੈ ਉਹ ਫਕੀਰ ਕਾਹਦਾ, ਜਿਹੜਾ ਕਵੇ ਮੈਂ ਖੰਜੂਰ ਤੇ ਭਾਵ ਫਕੀਰੀ ਦੀ ਮੰਜ਼ਿਲ ਤੈਅ ਕਰ ਚੁੱਕਿਆ ਚੜ ਗਿਆ ਉਹ ਫਕੀਰ ਕਾਹਦਾ। ਮੈਂ ਤੈਨੂੰ ਕਿਵੇਂ ਕਹਿ ਦਿੰਦਾ ਮੇਰੀ ਦਾੜੀ ਚੰਗੀ ਹੈ, ਕਿਉਂਕਿ ਕੀ ਪਤਾ ਲੱਗਦਾ ਇਸ ਮਨ ਨੇ ਕਿੱਥੇ ਡੋਲ ਜਾਣਾ। ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾਬਦ ਮਾਤਾ, ਇਹ ਮਨ ਮਿੰਟ ਚ ਇੱਥੇ ਆ, ਮਿੰਟ ਜਲੰਧਰ, ਮਿੰਟ ਚ ਕਿਤੇ ਦੀ ਕਿਤੇ ਪਹੁੰਚ ਜਾਂਦਾ, ਕੀ ਪਤਾ ਇਹ ਮਨ ਖੁੱਟ ਹੈ। ਮਹਾਂਪੁਰਖ ਕਹਿੰਦੇ ਕੀ ਪਤਾ ਇਸ ਮਨ ਨੇ ਕਦੋਂ ਡੋਲ ਜਾਣਾ ਹੈ। ਬੜੇ ਫਕੀਰ ਨੇ ਜਿਹੜੇ ਲਕੀਰ ਦੇ ਹੀ ਫਕੀਰ ਹੁੰਦੇ ਨੇ। ਗੁਰੂ ਸਤਨਾਮ, ਬੜੇ ਤਰ੍ਹਾਂ ਦੀ ਫਕੀਰੀ ਹੈ, ਕੀ ਪਤਾ ਇਸ ਮਨ ਨੇ ਕਿੱਥੇ ਡੋਲ ਜਾਣਾ ਸੀ। ਅੱਜ ਮੈਨੂੰ ਪਤਾ ਲੱਗ ਗਿਆ ਵੀ ਆਖਰੀ ਸਵਾਸ ਹੈ, ਮੈਂ ਜੀਵਨ ਦੀ ਬਾਜੀ ਜਿੱਤ ਲਈ। ਜਿਵੇਂ ਬਾਬਾ ਈਸ਼ਰ ਸਿੰਘ ਨੇ ਫਤਿਹ ਬੁਲਾਤੀ ਸੀ ਨਾ, ਫਤਿਹ ਪਾਈ ਹੈ ਤੇ ਫਤਿਹ ਬੁਲਾਈ ਹੈ,